ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਸਲੋਕ ਸੇਖ ਫਰੀਦ ਕੇ ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨ ਜਾਣੀ ਸਿਰ ਪੀ ਮਿੱਟੀ ਖਾਏ ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਲੜੀਵਾਰ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਕਥਾ ਪੱਚੀ ਸਲੋਕ ਹੋ ਚੁੱਕੇ ਨੇ ਛੱਬੀਵੇਂ ਸਲੋਕ ਦੀ ਕਥਾ ਬਾਬਾ ਫਰੀਦ ਜੀ ਸਜੇ ਨੇ ਚਾਰ ਮਿੱਤਰ ਨੇ ਲਹਿੰਦੇ ਪੰਜਾਬ ਵਾਲੇ ਪਾਸਿਓਂ ਹਿੰਦੁਸਤਾਨ ਭਾਵ ਭਾਰਤ ਵਾਲੇ ਪਾਸੇ ਨੂੰ ਆ ਰਹੇ ਨੇ ਉਹਨਾਂ ਨੂੰ ਪਤਾ ਲੱਗਿਆ ਕੁਛ ਇਹੋ ਜਿਹੀਆਂ ਪਹਾੜੀਆਂ ਨੇ ਖੋਜਣ 'ਤੇ ਸੋਨਾ ਲੱਭਦਾ ਚਾਰੇ ਮਿੱਤਰ ਜੰਗਲ ਵਿੱਚ ਹੀ ਲੰਘ ਰਹੇ ਨੇ ਇੱਕ ਫਕੀਰ ਸਾਈ ਮਿਲੇ ਬਾਬਾ ਫਰੀਦ ਜੀ ਉਹਨਾਂ ਨੂੰ ਦਰਸ਼ਨ ਕੀਤੇ ਹਿਰਦੇ ਨੂੰ ਬੜੀ ਠੰਡ ਪਈ ਪਰ ਜਿਹੜੇ ਮਿੱਤਰ ਸਨ ਚਾਰੇ ਚੰਗੀ ਤਰ੍ਹਾਂ ਸਿਰ ਥੱਲੇ ਲਾ ਕੇ ਸਜਦਾ ਨਾ ਕੀਤਾ ਮਨ ਵਿੱਚ ਕੁਛ ਅਮੀਰੀ ਦੀ ਹਮੇ ਸੀ ਕਿ ਜੇ ਥੱਲੇ ਪੱਗ ਲੱਗੀ ਤਾਂ ਮੈਲੀ ਹੋ ਜਾਊਗੀ ਭਾਵ ਮਿੱਟੀ ਲੱਗ ਜਾਊਗੀ ਬਾਬਾ ਫਰੀਦ ਜੀ ਨੇ ਪੁੱਛ ਹੀ ਲਿਆ ਉਹਨਾਂ ਤੋਂ ਬਈ ਕਿੱਧਰ ਜਾ ਰਹੇ ਹੋ ਤੁਸੀਂ ਅਤੇ ਦੱਸਿਆ ਸਾਨੂੰ ਪਤਾ ਲੱਗਿਆ ਸੀ ਕੋਈ ਸੋਨੇ ਦੀ ਖੋਜ ਵਿੱਚ ਬਚਨ ਕੁਛ ਅਧਿਆਤਮੀ ਵੀ ਹੋਏ ਚਾਰਾਂ ਵਿੱਚੋਂ ਇੱਕ ਦਾ ਮਨ ਟਿਕ ਗਿਆ ਉਹਨੇ ਇਹ ਕਈ ਬੇਨਤੀ ਕੀਤੀ ਨਾਲਦਿਆਂ ਨੇ ਵੀ ਤੁਸੀਂ ਜਾਓ ਤਿੰਨ ਜਾਣੇ ਮੈਂ ਇਹ ਫਕੀਰ ਸਾਈਂ ਕੋਲ ਰਹਿ ਕੇ ਸੇਵਾ ਕਰੂੰਗਾ ਖਿਦਮਤ ਕਰੂੰਗਾ ਇਹਨਾਂ ਦੀ ਇੱਕ ਰਿਹਾ ਇੱਕ ਦਿਨ ਦੋ ਦਿਨ ਤਿੰਨ ਦਿਨ ਲੰਘੇ ਜਿਹੜੇ ਗਏ ਮਿੱਤਰ ਸਨ ਕੁਛ ਸੋਨੇ ਦੇ ਨਾਲ ਵਾਪਸ ਆਏ ਅਤੇ ਬੜੇ ਖੁਸ਼ ਸਨ ਕੁਛ ਇਹਨੇ ਵੀ ਤਰਕ ਮਾਰੀ ਵੀ ਕੀ ਫਾਇਦਾ ਹੋਇਆ ਤੂੰ ਆਇਆ ਸੀ ਘਰੋਂ ਫਕੀਰ ਕੋਲ ਬੈਠਾ ਰਹਿ ਗਿਆ ਅਤੇ ਕੋਈ ਖੱਟਿਆ ਨਹੀਂ ਪਤਾ ਆਪ ਜੀ ਨੂੰ ਬਹੁਤਾ ਸੰਸਾਰੀ ਜੀਆਂ ਦਾ ਮਾਇਆ ਆ ਜਾਵੇ ਕੋਈ ਚੀਜ਼ ਆਏ ਤਾਂ ਬੜੀ ਖੁਸ਼ੀ ਮਨਾਉਂਦੇ ਥੋੜ੍ਹੀ ਘੱਟ ਜਾਵੇ ਤਾਂ ਤੰਗੀ ਜਿਵੇਂ ਇੱਕ ਹੋਰ ਦੋ ਮਿੱਤਰ ਸਨ ਇਕੱਠੇ ਇੱਕ ਜਗ੍ਹਾ ਰਿਹਾ ਕਰਦੇ ਇੱਕ ਸਾਧੂਆਂ ਦੀ ਮਹਾਂਪੁਰਸ਼ਾਂ ਦੀ ਸੰਗਤ ਕਰਨ ਵਾਲਾ ਅਤੇ ਇੱਕ ਖਾਣ ਪੀਣ ਵਾਲਾ ਸਮਾਂ ਬਣਿਆ ਘਰੋਂ ਇਕੱਠੇ ਤੁਰੇ ਨੇ, ਇੱਕ ਸੰਗਤ ਵਿੱਚ ਗਿਆ ਅਤੇ ਇੱਕ ਵਿਕਾਰ ਭੋਗਣ ਵਾਸਤੇ, ਨਸ਼ੇ ਦਾ ਸੇਵਨ ਕਰਨ ਵਾਸਤੇ ਉਹੋ ਜਿਹੀ ਜਗ੍ਹਾ 'ਤੇ ਪਹੁੰਚਿਆ। ਸ਼ਾਮ ਨੂੰ ਮੁੜੇ ਵਾਪਸ, ਅਤੇ ਜਿਹੜਾ ਨਸ਼ੇ ਕਰਨ ਵਾਲਾ ਸੀ ਅਤੇ ਆ ਕੇ ਬੜੀ ਖੁਸ਼ੀ ਮਨਾਈ ਵੀ ਮਿੱਤਰਾ, ਅੱਜ ਤਾਂ ਦਿਨ ਬਹੁਤ ਵਧੀਆ ਹੋਇਆ ਮੇਰੇ ਵਾਸਤੇ, ਮੈਨੂੰ ਇੱਕ ਘੜਾ ਲੱਭਿਆ, ਠੋਕਰ ਲੱਗੀ ਮੈਨੂੰ ਪੈਰ ਨੂੰ, ਇੱਕ ਘੜਾ ਮਿਲਿਆ ਜਿਹਦੇ ਵਿੱਚ ਕਾਫੀ ਕੋਲੇ ਵੀ ਸਨ ਪਰ ਕੁਛ ਸੋਨਾ ਵੀ ਲੱਭਿਆ ਉਹਦੇ ਵਿੱਚੋਂ, ਅਤੇ ਜਿਹੜਾ ਸੰਗਤ ਕਰਨ ਵਾਲਾ ਸੀਗਾ ਠੋਕਰ ਲੱਗੀ, ਕੁਛ ਗੋਡੇ ਗਿੱਟੇ ਛਿੱਲ ਲਏ ਆਪਦੇ, ਸੱਟ ਲੱਗ ਗਈ। ਮਿਹਣੇ ਮਾਰੇ ਵੀ ਕੀ ਫਾਇਦਾ ਹੋਇਆ ਤੈਨੂੰ ਸੰਗਤ ਕਰਨ ਦਾ, ਤੈਨੂੰ ਕੁਛ ਪ੍ਰਾਪਤ ਨਹੀਂ ਹੋਇਆ। ਕਈ ਵਾਰ ਜਗਿਆਸੂ ਚੱਲਦਾ, ਮਨਮੁੱਖਾਂ ਨੇ ਕਈ ਤਰ੍ਹਾਂ ਦੇ ਰੰਗ ਦੇਖ ਕੇ ਅਤੇ ਮਨ ਪਤੀਤ ਜਾਂਦਾ, ਡੋਲ ਜਾਂਦਾ ਕਈਆਂ ਦਾ। ਜਦੋਂ ਜਾ ਕੇ ਸਾਧੂ ਨੇ ਬੇਨਤੀ ਲਾਈ, ਮਹਾਂਪੁਰਸ਼ ਮਨ ਵਿੱਚ ਉਦਾਸੀ ਹੈ, ਉਹ ਕਹਿੰਦੇ ਤੈਨੂੰ ਕੱਲ੍ਹ ਰਾਤ ਦੀ ਜਿਹੜੀ ਉਦਾਸੀ ਹੋਈ ਹੈ ਸਾਨੂੰ ਪਤਾ, ਜੋ ਸਾਧੂ ਹਿਰਦੇ ਦੀ ਗੱਲ ਬੁੱਝਦੇ ਨੇ, ਅਤੇ ਗੱਲ ਆਪ ਹੀ ਸ਼ੁਰੂ ਕਰ ਲਈ। ਕਹਿੰਦੇ ਜਿਹੜੇ ਤੂੰ ਆਪਦੇ ਮਿੱਤਰ ਦੇ ਕੁਛ ਮਿਲੇ ਸੋਨੇ 'ਤੇ ਖੁਸ਼ ਹੋਇਆ, ਜੇ ਉਹ ਕਿਤੇ ਸੰਗਤ ਕਰਦਾ ਹੁੰਦਾ, ਹੁਣ ਬੁਰੇ ਕੰਮ ਕਰਦਾ ਸੀ, ਉਹਨੂੰ ਤਿੰਨ ਹਿੱਸੇ ਕੋਲੇ ਲੱਭੇ ਘੜੇ ਵਿੱਚੋਂ, ਅਤੇ ਚੌਥਾ ਹਿੱਸਾ ਸਿਰਫ ਸੋਨੇ ਦਾ ਮਿਲਿਆ, ਕਿਉਂ ਉਹਨੇ ਪਾਪ ਕੀਤੇ ਅਤੇ ਸੋਨਾ ਸੜ ਕੇ ਕੋਲੇ ਬਣ ਗਿਆ, ਅਤੇ ਜੇ ਉਹ ਵੀ ਸੰਗਤ ਕੀਤੀ ਹੁੰਦੀ ਤਾਂ ਪੂਰਾ ਸੋਨਾ ਪ੍ਰਾਪਤ ਹੋਣਾ ਸੀ। ਮਹਾਂਪੁਰਸ਼ ਮੇਰੇ ਠੋਕਰ ਲੱਗੀ, ਮਹਾਂਪੁਰਸ਼ ਕਹਿੰਦੇ ਤੇਰੇ ਭਾਈ ਵੱਡੀ ਸੱਟ ਲੱਗਣੀ ਸੀ ਸੰਗਤ ਕਰਦਾ ਕਰਕੇ, ਸੰਗਤ 'ਚ ਆਉਂਦਾ ਜਾਂ ਜਾਂਦਾ ਕਰਕੇ, ਜਿਹੜੇ ਤੇਰੀ ਵੱਡੀ ਵਿਪਤਾ ਸੀ ਥੋੜ੍ਹੇ 'ਚ ਤੇਰਾ ਸਰ ਗਿਆ। ਹੁਣ ਇਹ ਮਿਹਣੇ ਮਾਰਦੇ ਨੇ ਵੀ ਤੂੰ ਇੱਥੇ ਰਿਹਾ ਵੀ ਅਤੇ ਖੱਟਿਆ ਕੁਛ ਨਹੀਂ। ਬਾਬਾ ਫਰੀਦ ਜੀ ਹਿਰਦੇ ਦੀ ਗੱਲ ਬੁੱਝ ਗਏ ਇਹਨਾਂ ਦੀ, ਕਿਉਂ ਬੜਾ ਮਨ ਦਾ ਮਾਣ ਅਤੇ ਹੰਕਾਰ ਤੋੜਨਾ ਸੀ। ਕਹਿੰਦੇ ਚਲੋ ਵੀ ਥੋੜ੍ਹਾ ਬਾਹਰ ਜਾਣਾ। ਬਾਬਾ ਫਰੀਦ ਜੀ ਬੈਠ ਗਏ, ਉਸ ਜਿਹੜਾ ਆਇਆ ਪਰਦੇਸੀ ਸੀ ਜਿਹੜਾ ਸੋਨੇ ਦੀ ਭਾਲ ਵਾਲਾ, ਵਚਨ ਕਰ ਦਿੱਤੇ ਲਿਆਓ ਬਾਈ ਥੋੜ੍ਹੀ ਮਿੱਟੀ ਲੈ ਕੇ ਆਓ ਅਤੇ ਮੈਂ ਉਜੂ ਪਾਕ ਕਰ ਲਵਾਂਗਾ, ਭਾਵ ਹੱਥ ਮਾਂਜ ਲਵਾਂ, ਹੱਥ ਸੁੱਚੇ ਕਰ ਲਵਾਂ। ਜਿੱਥੇ ਜਾ ਕੇ ਕੋਈ ਡੋਲਾ ਲੱਭਦੇ ਆ ਮਿੱਟੀ ਦਾ, ਹੱਥ ਪਾਉਂਦੇ ਆ ਅਤੇ ਸੋਨੇ ਦਾ ਬਣ ਜਾਂਦਾ, ਇਤਿਹਾਸ ਦੱਸਦਾ। ਕਈ ਬੰਦਿਆਂ ਨੂੰ ਹਜ਼ਮ ਨਹੀਂ ਆਉਂਦੀ, ਜਿਹੜੇ ਮਿੱਟੀ ਡਲੇ ਨੂੰ ਹੱਥ ਲਾਉਂਦੇ ਆ ਤਾਂ ਸੋਨੇ ਦਾ ਬਣ ਜਾਂਦਾ। ਬਹੁਤ ਚਿਰ ਲੱਗਿਆ ਰਿਹਾ, ਬਾਬਾ ਫਰੀਦ ਜੀ ਨੇ ਦੋ ਵਾਰ ਆਵਾਜ਼ ਵੀ ਦਿੱਤੀ, ਬਈ ਤੂੰ ਆਉਂਦਾ ਨਹੀਂ, ਕੀ ਗੱਲ? ਇੱਕ ਪੱਥਰ ਚੱਕਿਆ, ਉਹ ਵੀ ਸੋਨੇ ਦਾ ਬਣ ਗਿਆ ਅਤੇ ਵਾਪਸ ਆ ਗਿਆ। ਦੱਸਿਆ ਫਕੀਰ ਸਾਈਂ, ਜਿਹੜੇ ਮਿੱਟੀ ਨੂੰ ਮੈਂ ਹੱਥ ਲਾਉਣਾ ਚੱਕਦਾ ਕਿ ਆਪ ਜੀ ਕੋਲ ਲੈ ਕੇ ਆਵਾਂ, ਅਤੇ ਉਹ ਮਿੱਟੀ ਜਿਹੜੀ ਆ ਸੋਨਾ ਬਣ ਜਾਂਦੀ ਹੈ। ਅਤੇ ਦੱਸੋ, ਬਾਬਾ ਫਰੀਦ ਜੀ ਕਹਿੰਦੇ ਕੁਛ ਸਮਝਿਆ? ਫਕੀਰਾਂ ਨੂੰ ਮਹਾਰਾਜ ਬਹੁਤ ਕੁਛ ਦਿੰਦੇ ਆ, ਪਰ ਤੂੰ ਇੱਕ ਗੱਲ ਸਮਝ, ਜਿਹੜੇ ਸੋਨੇ ਦੇ ਨਾਲ ਹੱਥ ਘਸਾਉਣ ਨਾਲ ਸੁੱਚਾ ਨਹੀਂ ਹੋ ਸਕਦਾ, ਉਜੂ ਪਾਕ ਨਹੀਂ ਹੋ ਸਕਦਾ, ਖੁਦਾ ਦੇ ਮੂਹਰੇ ਤੂੰ ਖੜ ਨਹੀਂ ਸਕਦਾ। ਇੱਕ ਮਿੱਟੀ ਹੈ, ਤੂੰ ਮਾਂਜੇ ਹੱਥਾਂ ਨਾਲ, ਉਜੂ ਪਾਕ ਹੋਇਆ ਤੇਰਾ, ਪਵਿੱਤਰ ਹੋ ਕੇ ਖੁਦਾ ਦੇ ਦਰ ਦੇ ਮੂਹਰੇ ਖੜ ਕੇ ਕੋਈ ਦੁਆ ਕਰ ਸਕਦਾ। ਬਈ ਦੱਸ ਹੁਣ ਤੂੰ ਕੀ ਚਾਹੁੰਦਾ, ਸੋਨਾ ਚਾਹੁੰਦਾ ਕਿ ਮਿੱਟੀ ਚਾਹੁੰਦਾ? ਉਹੀ ਜਿਹੜਾ ਪਹਿਲਾਂ ਸਿਰ ਨਹੀਂ ਚੁੱਕਿਆ ਸੀ ਮਿੱਟੀ ਨਾਲ ਲੱਗ ਜੇ ਪੱਗ ਨੂੰ, ਬਾਬਾ ਫਰੀਦ ਜੀ ਦੇ ਚਰਨਾਂ ਵਿੱਚ ਲੰਮਾ ਪੈ ਗਿਆ। ਜਿਹੜੀ ਉਹ ਜਿਹੜੀ ਦਸਤਾਰ ਸੀ ਮਿੱਟੀ ਨਾਲ ਲਿਬੜ ਗਈ, ਭਾਵ ਜਿਹੜਾ ਹੰਕਾਰ ਸੀ ਟੁੱਟ ਗਿਆ, ਸੋਨੇ ਦਾ ਜਿਹੜਾ ਮਾਣ ਸੀ ਪਿੱਛੋਂ ਅਮੀਰੀ ਦਾ ਸੀ। ਕਿਉਂ ਇਹਨਾਂ ਸਾਰਿਆਂ ਦੀ ਉਥਾਨ ਘਾ, ਕੋਈ ਵੀ ਗੁਰਬਾਣੀ ਦੇ ਸ਼ਬਦ ਨੇ ਭਾਵੇਂ ਸਲੋਕ ਨੇ, ਉਹਨਾਂ ਪਿੱਛੇ ਉਥਾਨ ਘਾ। ਜਦੋਂ ਕੋਈ ਬਾਣੀ ਗੁਰਬਾਣੀ ਉਚਾਰਦੇ ਸਨ, ਕੋਈ ਸ਼ਬਦ, ਕੋਈ ਸਲੋਕ, ਦੋਹਰੇ ਪੌੜੀਆਂ ਇਤਿਆਦਕ ਪਿੱਛੇ ਉਥਾਨ ਘਾ ਕੋਈ ਸਮਾਂ ਬਣਦਾ ਸੀ। ਅਤੇ ਜਦੋਂ ਢਹਿ ਉਹਨਾਂ ਦਾ ਨਾਂ ਫਿਰ ਖਾਜਾ ਨਿਜ਼ਾਮੂਦੀਨ ਔਲੀਆ ਹੋਇਆ, ਬੜੇ ਨਾਮਵਰ ਹੋਏ ਉਹ। 20 ਸਾਲ ਉਹਨਾਂ ਨੇ ਬਾਬਾ ਫਰੀਦ ਜੀ ਦੀ ਸੇਵਾ ਕੀਤੀ, ਫਿਰ ਬੜੀ ਬੰਦਗੀ ਕੀਤੀ। ਅਤੇ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨੂੰ ਮਿੱਟੀ ਲੱਗਣ ਭਾਵ ਨੀਵੇਂ ਹੋਣ ਵਿੱਚ ਕੋਈ ਹਰਜਾ ਨਹੀਂ ਰਹਿੰਦਾ। ਬਾਬਾ ਆਨੰਦ ਸਿੰਘ ਜੀ ਬੰਦਗੀ ਵਾਲੇ ਐਡੇ ਸਾਧੂ ਬ੍ਰਹਮ ਗਿਆਨੀ, ਬੜਾ ਪ੍ਰਤਾਪ ਗੁਰੂ ਨਾਨਕ ਦੇ ਦਰਸ਼ਨ ਕਰਨੇ। ਆਪ ਜੀ ਲੜੀਵਾਰ ਇਤਿਹਾਸ ਦੀ ਜਿਹੜੀ ਕਥਾ ਸ਼ੁੱਕਰਵਾਰ ਨੂੰ ਹੋ ਰਹੀ ਹੈ, ਅਤੇ ਉਹਦੇ ਵਿੱਚ ਆਪ ਜੀ ਸੁਣਿਆ ਸੀ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਰਨਾਂ ਧਿਆਨ ਧਰ ਕੇ ਅਤੇ ਕਿਵੇਂ ਮਹਾਰਾਜ ਨੂੰ ਹਾਜ਼ਰ ਕਰਕੇ ਅਤੇ ਕਿਵੇਂ ਸਿੱਖਾਂ ਦੀ ਮਦਦ ਹੋਈ। ਉਹਨਾਂ ਦੇ ਉਸਤਾਦ ਬਾਬਾ ਵਧਾਵਾ ਸਿੰਘ ਜੀ ਲਹਿਰੇ ਖਾਨੇ ਵਾਲੇ, ਜਿਹੜੇ 6ਵੇਂ ਮੁਖੀ ਹੋਏ ਆ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ, ਉਹਨਾਂ ਦੇ ਵਿੱਦਿਅਕ ਗੁਰੂ ਸਨ। ਜਦੋਂ ਕਿਤੇ ਦਰਸ਼ਨਾਂ ਵਾਸਤੇ ਆਇਆ ਕਰਦੇ ਅਤੇ ਬਾਬਾ ਆਨੰਦ ਸਿੰਘ ਜੀ ਨੇ ਆਪਦੀ ਦਸਤਾਰ ਖੋਲ੍ਹ ਕੇ ਅਤੇ ਅੱਗੇ ਵਿਛਾ ਦੇਣੀ ਅਤੇ ਫੜ ਫੜ ਕੇ ਉਹਨਾਂ ਦੇ ਪੈਰ ਆਪਦੀ ਦਸਤਾਰ 'ਤੇ ਰਖਾਉਣੇ। ਅਤੇ ਬਾਬਾ ਵਧਾਵਾ ਸਿੰਘ ਨੇ ਮਹਾਂਪੁਰਸ਼ਾਂ ਦੇ ਨੇਤਰ ਭਰ ਜਾਣੇ ਕਿ ਇਹੀ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵੀ ਉਸਤਾਦ ਸਨ। ਬਾਬਾ ਆਨੰਦ ਸਿੰਘ ਜੀ ਅਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਦੋਵਾਂ ਮਹਾਂਪੁਰਸ਼ਾਂ ਦੇ ਇਹ ਵਿੱਦਿਅਕ ਗੁਰੂ ਸਨ। ਅਤੇ ਬਾਬੇ ਆਨੰਦ ਸਿੰਘ ਨੇ ਜੋ ਰਖਾਉਣਾ ਧੱਕੇ ਦੇ ਨਾਲ ਪੈਰ ਫੜ ਕੇ, ਅਤੇ ਬਾਬੇ ਵਧਾਵਾ ਸਿੰਘ ਨੇ ਅੱਖਾਂ ਭਰੇ ਆਉਣੀਆਂ, ਆਨੰਦ ਸਿੰਘ ਤੂੰ ਮੇਰੇ ਲੇਖੇ ਪੜਵਾਉਣੇ ਆ ਗੁਰੂ ਨਾਨਕ ਤੋਂ, ਤੈਨੂੰ ਦਰਸ਼ਨ ਹੁੰਦੇ ਤੇਰੀ ਖੇਡ ਵੱਡੀ ਹੈ। ਭਾਵ ਮੈਂ ਭੁਲਾਵਾ ਪੱਗ ਦਾ, ਭਾਵ ਭੁਲੇਖੇ ਵਿੱਚ ਰਹਿ ਜਾਂਦਾ ਬੰਦਾ, ਇਹ ਜਿਹੜੀ ਬਖਸ਼ਿਸ਼ ਹੈ ਗੁਰੂ ਦੀ ਹੈ। ਅਤੇ ਆਪਾਂ ਨੂੰ ਪਤਾ ਹੀ ਹੈ ਜੇ ਖੇਡ ਦੂਜੇ ਲੋਟ ਹੋ ਜਾਵੇ ਤਾਂ ਦਾਗ ਵੀ ਮਿੰਟ 'ਚ ਲੱਗ ਜਾਂਦੇ ਆ, ਪਰ ਜੇ 100 ਸੁਹਾਗਣ ਵਾਂਗੂ ਆ ਕੇ ਕੋਈ ਢਹਿ ਪਵੇ ਗੁਰੂ ਨਾਨਕ ਦੇ ਚਰਨਾਂ 'ਤੇ, ਅਤੇ ਮਹਾਰਾਜ ਇੱਕ ਲੂਲੇ ਲੰਗੜੇ ਨੂੰ ਠੀਕ ਕਰਕੇ ਅਤੇ 100 ਸੁਹਾਗਣ ਦੀ ਵਡਿਆਈ ਵੀ ਕਰਵਾ ਦਿੰਦੇ। ਇਸ ਘਰ ਦੇ ਵਿੱਚ ਇਹ ਖੇਡ ਬਹੁਤ ਵੱਡੀ ਹੈ, ਪਰ ਇੱਥੇ ਇਹ ਗੱਲ ਹੰਕਾਰ ਨਹੀਂ ਕੋਈ ਵੱਡਾ ਅਤੇ ਜਾਂ ਕੋਈ ਛੋਟਾ, ਇੱਥੇ ਜਿਹੜਾ ਆ ਕੇ ਢਹਿਆ ਗੁਰੂ ਨਾਨਕ ਨੇ ਦਿੱਤਾ ਬਹੁਤ ਕੁਛ। ਇੱਕ ਵਾਰ ਇੱਕ ਸਿੱਖ ਨੇ ਆ ਕੇ ਨਮਸਕਾਰ ਕੀਤੀ, ਮੂੰਹਾਂ ਸੁਖਪ੍ਰੀਤ ਸਿੰਘ ਇਹਨਾਂ ਸਿੰਘਾਂ ਨੂੰ ਸੁਣਾਇਆ, ਉਹਨਾਂ ਨੇ ਨਮਸਕਾਰ ਕੀਤੀ ਅਤੇ ਭੁਲੇਖਾ ਪੈ ਗਿਆ ਮਨ ਨੂੰ ਵੀ ਕਿਤੇ ਥੱਲੇ ਥੋੜ੍ਹੀ ਜਗ੍ਹਾ ਮਿੱਟੀ ਘੱਟੇ ਵਾਲੀ ਹੈ ਅਤੇ ਦਸਤਾਰ ਨੂੰ ਬਚਾ ਲਵਾਂ। ਇੱਥੇ ਹੀ ਇਸੇ ਸਥਾਨ 'ਤੇ ਫਿਰ ਖੇਡ ਵਰਤੀ ਅਤੇ ਡਿੱਗਦਿਆਂ ਦਸਤਾਰ ਸਿਰ ਤੋਂ ਵੱਖਰੀ ਹੋ ਗਈ। ਕਿਉਂ ਇੱਥੇ ਸਮਾਂ ਨਹੀਂ ਲੱਗਦਾ ਗੁਰੂ ਦੇ ਮੂਹਰੇ, ਇੱਥੇ ਤਰਦਾ ਉਹ ਆ ਜਿਹੜਾ ਢਹਿੰਦਾ। ਅਤੇ ਫਿਰ ਦੇਖ ਲਓ ਉੱਧਰੋਂ ਬਾਬਾ ਆਨੰਦ ਸਿੰਘ ਦਾ ਸਮਾਂ ਸੀ ਅਤੇ ਬਾਬਾ ਈਸ਼ਵਰ ਸਿੰਘ ਜੀ ਨੇ ਇੰਨੀ ਸੇਵਾ ਕੀਤੀ ਮਹਾਂਪੁਰਸ਼ਾਂ ਦੀ, ਅਤੇ ਇੱਕ ਦਿਨ ਕਿਹਾ ਸਾਨੂੰ ਪ੍ਰਸ਼ਾਦਾ ਛਕਾ ਅਤੇ ਕਿਤੇ ਸੁੱਕਾ ਬਾਲਣ ਲੱਭੇ ਨਾ। ਅਤੇ ਜਦੋਂ ਆਏ ਅਤੇ ਸਿਰ 'ਤੇ ਥੋੜ੍ਹਾ ਜਿਹਾ ਕੋਈ ਟਾਕੀ ਜੀ ਲਈ ਹੋਈ ਅਤੇ ਪੁੱਛਿਆ ਈਸ਼ਵਰ ਸਿੰਘ ਦਸਤਾਰ ਕਿੱਥੇ ਤੇਰੀ? ਅਤੇ ਉਸ ਦਿਨ ਸਾਧੂ ਨੇ ਆਪਦੀ ਦਸਤਾਰ ਨੂੰ ਅੱਗ ਬਾਲ ਕੇ ਅਤੇ ਮਹਾਂਪੁਰਸ਼ਾਂ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ। ਇਹ ਸੌਖਾ ਨਹੀਂ ਇਸ ਘਰ ਦੇ ਵਿੱਚ ਕੋਈ ਪ੍ਰਾਪਤ ਕਰਨਾ। ਇਸ ਖੇਡ ਉਦੋਂ ਮਿਲਦੀ ਹੈ ਜਦੋਂ ਪ੍ਰੇਮ ਅਤੇ ਨਿਮਰਤਾ 'ਤੇ ਢਹਿ ਕੇ ਮੱਥਾ ਥੱਲੇ ਲਾਉਣ ਦੇ ਨਾਲ। ਆਪ ਜੀ ਨੇ ਇਤਿਹਾਸ ਦੀ ਕਥਾ ਸਰਵਣ ਕੀਤਾ ਸੀਗਾ, ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕੋਈ ਆਇਆ ਸੀਗਾ, ਲੇਖ ਨਾ ਮਿਟੇ ਰਹਿ ਸਕੀ ਜੋ ਲਿਖਿਆ ਕਰਤਾਰ, ਅਤੇ ਰਾਜੇ ਦੇ ਮਨ 'ਚ ਹੰਕਾਰ ਹੋ ਗਿਆ ਅਤੇ ਫੁਰਨੇ ਵਿੱਚ ਆ ਗਿਆ ਕਿ ਜੇ ਆ ਕੇ ਗੁਰੂ ਦੇ ਚਰਨਾਂ 'ਚ ਨਮਸਕਾਰ ਕਰਨ ਦਾ ਕੀ ਫਾਇਦਾ ਹੋਇਆ, ਜਾਂ ਗੁਰੂ ਦੇ ਦਰਸ਼ਨ ਕਰਕੇ ਕੀ ਲਾਭ ਹੋਇਆ, ਜੇ ਕਰਮ ਹੀ ਨਹੀਂ ਬਦਲਣੇ, ਜੇ ਲਿਖਿਆ ਹੋਇਆ ਭੁਗਤਣਾ ਹੀ ਪੈਣਾ। ਅਤੇ ਉਸ ਸਮੇਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਜੇ ਸਨ ਅਤੇ ਮਹਾਰਾਜ ਨੇ ਅੰਗੂਠੀ ਦਿਖਾਈ ਸੀ ਅਤੇ ਮਹਾਰਾਜ ਨੇ ਕਿਹਾ ਸੀ ਪੜ੍ਹੋ ਭਾਈ। ਅਤੇ ਜਦੋਂ ਰਾਜੇ ਨੇ ਪੜ੍ਹਿਆ ਅਤੇ ਕਹਿੰਦੇ ਮਹਾਰਾਜ ਅੱਖਰ ਪੁੱਠੇ ਨੇ, ਪੜ੍ਹੇ ਨਹੀਂ ਜਾ ਰਹੇ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਾਹੀ ਦੇ ਨਾਲ ਜਦੋਂ ਕਾਗਜ਼ ਉੱਤੇ ਮੋਹਰ ਲਾਈ, ਕਹਿੰਦੇ ਮਹਾਰਾਜ ਸਾਰੇ ਅੱਖਰ ਸਿੱਧੇ ਹੋ ਗਏ ਤਾਂ ਪੜ੍ਹਿਆ ਜਾਣ ਲੱਗ ਗਿਆ। ਗੁਰੂ ਸਾਹਿਬ ਨੇ ਬਚਨ ਕੀਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਤੁਸੀਂ ਆਪਦਾ ਮੱਥਾ ਇਸੇ ਕਰਕੇ ਪੰਜ ਪਿਆਰੇ ਗੁਰਮੁਖ ਪਿਆਰੇ ਸਾਧੂ ਵੀ ਬਚਨ ਕਰਦੇ, ਜਦੋਂ ਮੱਥਾ ਟੇਕਣਾ ਤਾਂ ਪੂਰਾ ਮੱਥਾ ਥੱਲੇ ਲਾਉਣਾ ਆਪਦਾ। ਇਹ ਨਹੀਂ ਇਕੱਲਾ ਨੱਕ ਜਿਹਾ ਲਾਤਾ, ਜਾਂ ਕਈ ਪੱਗ ਦੀ ਚੁੰਝੀ ਜਿਹੀ ਮੂਹਰੋਂ ਲਾ ਦਿੰਦੇ ਆ, ਕੋਈ ਇਕੱਲੇ ਹੱਥ ਜਾਂ ਇਕੱਲੇ ਗੂਠੇ ਤਾਂ ਉਹਨੂੰ ਚੱਕ ਕੇ, ਕੋਈ ਕਿਵੇਂ ਕਿਵੇਂ, ਮੱਥਾ ਹਮੇਸ਼ਾ ਥੱਲੇ ਲੱਗਣਾ ਚਾਹੀਦਾ ਆਪ ਜੀ ਰੱਬ। ਅਤੇ ਜਿਹੜੇ ਗੁਰਮੁਖ ਪਿਆਰੇ ਬਾਣੀ ਪੜ੍ਹਨੀ ਆ ਅਤੇ ਉਹ ਫਿਰ ਹਜ਼ੂਰੀਆਂ 'ਚ ਹੱਥ ਰੱਖਦੇ, ਪਰ ਮੱਥਾ ਥੱਲੇ ਹੀ ਲਾਉਣਾ ਉਹਨਾਂ ਨੇ। ਅਤੇ ਮਹਾਰਾਜ ਨੇ ਫਿਰ ਬਚਨ ਕੀਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਦੋਂ ਕੋਈ ਢਹਿ ਕੇ ਮੱਥਾ ਥੱਲੇ ਲਾਉਂਦਾ ਆਪਦੇ ਗੁਰੂ ਦੇ ਚਰਨਾਂ ਦੇ ਨਾਲ ਭਾਵਨਾ ਬਣਾ ਕੇ, ਭਾਈ ਜਿਵੇਂ ਆਹ ਮੋਹਰ ਲੱਗਣ ਸਾਰ ਜਿਹੜੀਆਂ ਪਹਿਲਾਂ ਪੁੱਠੀਆਂ ਸੀਗੀਆਂ ਰੇਖਾ, ਜਿਵੇਂ ਇੱਧਰ ਸਿੱਧੀਆਂ ਹੋਏ ਅੱਖਰ ਅਤੇ ਪੁੱਠੇ ਕਰਮ ਸਿੱਧੇ ਹੋ ਜਾਂਦੇ, ਪਰ ਆਵੇ ਕੋਈ ਢਹਿ ਕੇ ਇੱਕ ਵਾਰੀ ਫਿਰ ਸਰਵਣ ਕਰੋ ਜੀ।
ਫਰੀਦਾ ਮੈਂ ਭੁਲਾਵਾ ਪੱਗ ਦਾ,
ਕਹਿੰਦਾ ਮੈਂ ਭੁਲੇਖੇ ਵਿੱਚ ਸੀ ਪੱਗ ਦੇ, ਪੱਗ ਉਹ ਸੋਭਨੀਕ ਹੈ, ਉਹ ਉੱਚੇ ਸੁੱਚੇ ਦੁਮਾਲੇ ਨੇ ਜਿਹੜੇ ਆ ਕੇ ਢਹਿੰਦੇ ਨੇ ਜੀ,
ਮਤ ਮੈਲੀ ਹੋਏ ਜਾਏ,
ਕਿਤੇ ਮਿੱਟੀ ਨਾ ਲੱਗ ਜਾਵੇ। ਹਾਂਜੀ,
ਗਹਿਲਾ ਰੂਹ ਨਾ ਜਾਣੀ,
ਇਹ ਮੂਰਖ ਜਾਣਦਾ ਨੀ ਅਸਲੀ ਗੱਲ ਨੂੰ ਨੀ ਜਾਣਦਾ ਜੀ,
ਸਿਰ ਵੀ ਮਿੱਟੀ ਖਾ।
ਬਾਬਾ ਫਰੀਦ ਜੀ ਨੇ ਹਮੇ ਉਹਨਾਂ ਦੀ ਤੋੜਨ ਵਾਸਤੇ ਬਚਨ ਕਰ ਦਿੱਤੇ, ਕਹਿੰਦੇ ਇੱਕ ਦਿਨ ਮਿੱਟੀ ਨੇ ਇਸ ਸਿਰ ਨੂੰ ਖਾ ਜਾਣਾ ਜਦੋਂ ਕਬਰ ਵਿੱਚ ਦੱਬਣਗੇ, ਅਤੇ ਜਦੋਂ ਸਾਡਾ ਵੀ ਸੰਸਕਾਰ ਹੋਣਾ, ਸੂਰਜ ਕਿਰਨ ਮਿਲੀ ਜਲ ਕਾ ਜਲ ਹੋਊ ਆਰਾਮ, ਉਦੋਂ ਅਸੀਂ ਵੀ ਮਿੱਟੀ ਰਲ ਜਾਣਾ। ਆਹ ਪੰਜ ਭੂਤਕ ਸਰੀਰ ਨੇ ਕੋਈ ਰਹਿਣਾ ਹੀ ਨਹੀਂ। ਅਸਥਰ ਜੋ ਮਾਨਿਓ ਦੇ ਸੋ ਤੋਂ ਤੇਰੋ ਹੋਏ ਹੈ ਕਿ ਕਿਉਂ ਨਾ ਹਰ ਕੋ ਨਾਮ ਲਏ ਮੂਰਖ ਨਿਲਾਜ ਰੇ। ਮਹਾਰਾਜ ਕਹਿੰਦੇ ਇੰਨਾ ਤੂੰ ਬੇਸ਼ਰਮ ਹੋ ਗਿਆ, ਤੂੰ ਨਾਮ ਨਹੀਂ ਜਪਦਾ ਭਾਈ, ਅੰਮ੍ਰਿਤ ਵੇਲਾ ਨਹੀਂ ਸੰਭਾਲਦਾ ਜੀ।
ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ।
ਇੱਕ ਦਿਨ ਜਦੋਂ ਬਾਬਾ ਫਰੀਦ ਜੀ ਬੰਦਗੀ ਕੀਤੀ, ਅਭਿਆਸ ਕਰਨਾ, ਅਤੇ ਜਦੋਂ ਬੰਦਗੀ ਕਰਨੀ, ਇੱਕ ਦਿਨ ਮਾਤਾ ਬਾਂਡੇ ਚਲੀ ਗਈ ਅਤੇ ਉਦਣ ਸ਼ੱਕਰ ਰੱਖਣੀ ਭੁੱਲ ਗਈ, ਅਤੇ ਸ਼ੱਕਰ ਜਦੋਂ ਨਵਾਜ਼ ਪੜ੍ਹੀ ਅਤੇ ਸ਼ੱਕਰ ਥੱਲੋਂ ਅੱਜ ਥੋੜ੍ਹੀ ਨਹੀਂ, ਸਾਰਾ ਉਹ ਜਿਹੜਾ ਕਮਰਾ ਸੀ ਭਰ ਗਿਆ ਸਾਧ ਸੰਗਤ, ਅਤੇ ਜਦੋਂ ਕਮਰਾ ਭਰਿਆ ਅਤੇ ਹੁਣ ਅੱਜ ਹੋਰ ਕੱਲ੍ਹ ਹੋਰ ਅਤੇ ਰੰਗ ਬੜੇ ਲੱਗ ਰਹੇ ਆ। ਅਤੇ ਜਦੋਂ ਬਾਬਾ ਫਰੀਦ ਜੀ ਬੰਦਗੀ ਕਰਕੇ ਆਏ ਅਤੇ ਮਾਂ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਅੱਗੇ ਰੱਖ ਕੇ ਅਤੇ ਪੁੱਛਣਾ ਕੀਤਾ, ਇਹ ਉਥਾਨਕਾ ਜੀ
ਫਰੀਦਾ ਸ਼ੱਕਰ ਖੰਡ ਨਿਵਾਤ ਗੁੜ।
ਹਾਂ, ਸ਼ੱਕਰ ਜਿਹੜੀ ਹੁੰਦੀ ਆ ਗੁੜ ਦੀ ਬਣਦੀ ਹੈ, ਫਿਰ ਖੰਡ ਪੱਕਾ ਮਿੱਠਾ ਜਿਹਨੂੰ ਕਹਿੰਦੇ, ਫਿਰ ਹਾਂਜੀ ਪੜ੍ਹੋ ਅੱਗੇ ਜੀ।
ਨਿਵਾਤ ਗੁੜ,
ਹਾਂਜੀ ਭਾਵ ਨਿਵਾਤ ਭਾਵ ਮਿਸ਼ਰੀ ਅਤੇ ਗੁੜ ਦੀ ਜਿਹੜੀ ਪੇਸੀ, ਹਾਂਜੀ
ਮਾਖਿਓ ਮਾਂਜਾ ਦੁੱਧ,
ਮਾਖਿਓ ਭਾਵ ਸ਼ਹਿਦ ਦੀ ਗੱਲ ਕਰਦੇ ਨੇ, ਤੇ ਫਿਰ ਮਾਂਜਾ ਦੁੱਧ ਭਾਵ ਮੱਝ ਦਾ ਦੁੱਧ ਦੀ ਗੱਲ ਕੀਤੀ ਜੀ।
ਸਭੇ ਵਸਤੂ ਮਿੱਠੀਆਂ,
ਬਾਬਾ ਫਰੀਦ ਜੀ ਕਹਿੰਦੇ ਮਾਂ ਆਹ ਜਿਹੜੀਆਂ ਚੀਜ਼ਾਂ ਤੂੰ ਮੇਰੇ ਮੂਹਰੇ ਲਿਆ ਕੇ ਰੱਖਦੀ ਆ, ਕਿ ਮਾਂ ਪੁੱਛਦੀ ਸੀ ਫਰੀਦਾ ਤੂੰ ਜਿਹੜਾ ਨਾਮ ਜਪਦਾ ਤੈਨੂੰ ਕਿਵੇਂ ਰਸ ਆਉਂਦਾ, ਕਿ ਤੈਨੂੰ ਆਹ ਗੁੜ ਵਰਗਾ, ਸ਼ੱਕਰ ਵਰਗਾ, ਸ਼ਹਿਦ ਵਰਗਾ, ਆਹ ਮੱਝ ਦੇ ਦੁੱਧ ਵਰਗਾ ਅਤੇ ਮਿਸ਼ਰੀ ਵਰਗਾ ਕਿਹੋ ਜਿਹਾ ਸਵਾਦ ਆਉਂਦਾ। ਇੱਕ ਵਾਰੀ ਫਿਰ ਸਾਰੀ ਸੰਗਤ ਰਲ ਕੇ ਪੜ੍ਹੋ ਇਹੀ ਪੰਕਤੀ ਜੀ।
ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ,
ਕਹਿੰਦੇ ਜਿਹੜੇ ਰੱਬ ਜਿਹੜੀ ਖੇਡ ਦੇ ਰਿਹਾ, ਜਿਹੜੀ ਉਹ ਮਿਠਾਸ ਆ, ਝਿਮ ਝਿਮੇ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ ਰਾਮ, ਗੁਰਮੁੱਖਾਂ ਦੇ ਮੁੱਖ ਵਿੱਚ ਅੰਮ੍ਰਿਤ ਚੋਂਦਾ, ਉਹਨੂੰ ਚੌਂਘਦੇ ਨੇ ਉਹ ਰਸ ਨੂੰ, ਜਿਨ ਹਰ 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 ਰਸ ਨਾਮ ਨਾ ਆਇਆ ਅਤੇ ਭਾਗ ਹੀਣ ਜਮ ਪਾਸ, ਜਿਹਦੇ ਮੁੱਖ ਵਿੱਚ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਆ, ਅਤੇ ਉਹ ਤੋਂ ਅਗਲੀ ਖੇਡ ਜੇ ਮੁੱਖ ਵਿੱਚ ਅੰਮ੍ਰਿਤ ਨਹੀਂ ਪ੍ਰਗਟ ਹੋਇਆ ਤਾਂ ਜਮਾਂ ਦੀ ਮਾਰ ਖਾਣੀ ਹੀ ਪੈਣੀ, ਹਾਲੇ ਛਕਣਾ ਕਿੰਨਾ ਜ਼ਰੂਰੀ ਆ। ਫਿਰ ਉਸ ਤੋਂ ਬਾਅਦ ਅਭਿਆਸ, ਮੂੰਹ ਸਿਰ ਬੰਨਣਾ, ਆਪਦਾ ਪਹਿਰਾ ਰੱਖਣਾ ਜੀਵਨ ਦਾ, ਅਤੇ ਖੇਡ ਵਰਤਣੀ ਆ। ਫਿਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਉੱਥੇ ਨਾ ਨੀਂਦ ਰਹਿੰਦੀ ਹੈ। ਹੁਣ ਐਵੇਂ ਤਾਂ ਨਹੀਂ ਤੀਹ ਤੀਹ ਸਾਲ, ਚਾਲੀ ਪੰਤਾਲੀ ਸਾਲ ਬਾਬਾ ਫਰੀਦ ਜੀ ਕਿੰਨੇ ਕਿੰਨੇ ਸਾਲ ਲਗਾਤਾਰ ਬੰਦਗੀ ਕੀਤੀ, ਬਾਬੇ ਨੰਦ ਸਿੰਘ ਵਰਗੇ ਨੇ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ, ਇੰਨਾ ਸਮਾਂ ਅਭਿਆਸ ਕੀਤਾ ਕਿ ਵਸਤਰ ਹੀ ਗਲ ਗਏ, ਕਹਿਣਾ ਸੌਖਾ ਸਾਧ ਸੰਗਤ, ਪਰ ਜਿਉਂ ਜਿਉਂ ਅਭਿਆਸ ਕਰਦੇ ਹਾਂ ਬੰਦਗੀ ਦਾ ਰਸ ਵੱਖਰਾ। ਫਿਰ ਟਕਾ ਮਾਂ ਨੇ ਪੁੱਛਿਆ ਤੇ ਬਾਬੇ ਫਰੀਦ ਨੇ ਜਵਾਬ ਦੇਣਾ ਕੀਤਾ ਜੀ,
ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ।
ਕਹਿੰਦੇ ਇਹ ਜਿੰਨੀਆਂ ਮਰਜ਼ੀ ਮਿੱਠੀਆਂ ਹੋਣ, ਇਹਨਾਂ ਖਾਧਿਆਂ ਤੇ ਥੋੜੇ ਚਿਰ ਬਾਅਦ ਮਨ ਵਿੱਚ ਵਿਕਾਰ, ਆਲਸ, ਦਲਿੱਦਰ ਤੇ ਰੋਗ ਲੱਗਦਾ, ਤੇ ਇੱਕ ਮੁੱਖ ਵਿੱਚ ਜਿਹੜਾ ਮਹਾਰਾਜ ਦਾ ਜਿਹੜਾ ਅੰਮ੍ਰਿਤ ਰਸ ਆ ਜਿਹੜਾ ਮੁੱਖ ਵਿੱਚ ਆਉਂਦਾ ਤੇ ਉਹਦੇ ਨਾਲ ਉਹਦਾ ਜਿਹੜੇ ਖੇਡ ਇਹਨਾਂ ਤੋਂ ਸਾਰਿਆਂ ਤੋਂ ਉੱਪਰ ਤੇ ਵੱਖਰੀ ਆ ਜੀ।
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ।
ਇੱਕ ਦਿਨ ਫਿਰ ਜਦੋਂ ਮਾਂ ਨੇ ਜਦੋਂ ਆਏ ਫਿਰ ਬਾਬਾ ਫਰੀਦ ਜੀ ਲੰਮੇ ਸਮੇਂ ਤੋਂ ਬਾਅਦ ਬੰਦਗੀ ਕਰਕੇ ਤੇ ਕੰਘਾ ਕਰਨ ਕੇਸਾਂ ਵਿੱਚ ਤੇ ਕੇਸਾਂ ਨੂੰ ਦੁੱਖ ਲੱਗੇ ਤੇ ਕਿਤੇ ਬਾਬਾ ਫਰੀਦ ਜੀ ਕੇਸਾਂ ਦੇ ਨਾਲ ਥੋੜ੍ਹਾ ਹੱਥ ਲਾਉਣ ਕੇ ਕੱਸ ਨਾ ਪਵੇ। ਮਾਂ ਕਹਿੰਦੀ ਕੁਝ ਸਮਝਿਆ ਕਿ ਮਾਂ ਆਮ ਨਹੀਂ ਹੈਗੀ, ਮਾਂ ਬਹੁਤ ਬੰਦਗੀ ਵਾਲੀ ਹੈ। ਕੁਰੇਸ਼ੀਆ ਜਿਹਨੂੰ ਮਰੀਅਮ ਵੀ ਕਹਿੰਦੇ ਨੇ। ਇੱਕ ਦਿਨ ਘਰ ਵਿੱਚ ਚੋਰ ਆ ਗਿਆ ਚੋਰੀ ਕਰਨ, ਮਾਂ ਅੰਦਰ ਬੰਦਗੀ ਕਰਦੀ ਹੈ, ਮਾਤਾ ਬਾਬਾ ਫਰੀਦ ਜੀ ਦੀ ਮਰੀਅਮ ਅੰਦਰ ਬੰਦਗੀ ਕਰ ਰਹੀ ਹੈ ਤੇ ਚੋਰ ਨੇ ਦੇਖ ਕੇ ਵਿਹੜਾ ਸੁੰਨਾ ਪਿਆ ਤੇ ਕੰਧ ਟੱਪ ਕੇ ਤੇ ਅੰਦਰ ਵੜਿਆ ਹੀ ਆਏ ਤੇ ਚੀਕਾਂ ਮਾਰਨ ਲੱਗ ਗਿਆ ਉੱਚੀ ਉੱਚੀ ਰੌਲਾ ਪਾਉਂਦੇ। ਮਾਤਾ ਆਪਦੇ ਅਭਿਆਸ ਬੰਦਗੀ ਤੋਂ ਉੱਠ ਕੇ ਆ ਗਏ, ਕੀ ਹੋਇਆ? ਅੰਨਾ ਹੋ ਗਿਆ ਸਾਧ ਸੰਗਤ, ਅੰਨਾ ਹੋਇਆ ਤੇ ਰੌਲਾ ਪਾਉਂਦਾ ਕਿ ਉਹਨਾਂ ਦੀ ਮਾਤਾ ਦੀ ਆਪ ਜੀ ਨੇ ਪਹਿਲਾਂ ਵੀ ਬੇਅੰਤ ਆਪ ਜੀ ਨੂੰ ਸਾਖੀਆਂ ਸਰਵਣ ਕਰਵਾਈਆਂ ਕਿ ਉਹ ਆਮ ਨੇ ਬਹੁਤ ਬੰਦਗੀ ਵਾਲੇ, ਇਹਨਾਂ ਦੇ ਨਾਨਾ ਜੀ ਪਿੱਛੋਂ ਜੱਦੀ ਪੁਸ਼ਤੀ ਬੜੇ ਬੰਦਗੀ ਅਭਿਆਸ ਵਾਲੇ ਤੇ ਜਿਹੜੀ ਮਾਂ ਮਰੀਅਮ ਬੰਦਗੀ ਵਾਲੀ ਇੰਨੀ ਹੈ। ਇਹੋ ਜਿਹਾ ਔਰਾ ਕਿ ਚੋਰ ਜਦੋਂ ਚੋਰੀ ਕਰਨ ਆਇਆ ਤੇ ਅੰਨਾ ਹੋ ਗਿਆ ਸਾਧ ਸੰਗਤ, ਰੌਲਾ ਪੈ ਗਿਆ। ਮਾਫੀਆਂ ਮੰਗਦਾ, ਕਹਿੰਦਾ ਮੈਨੂੰ ਮਾਫ਼ ਕਰ ਦਿਓ, ਮੈਂ ਪੱਕਾ ਮੁਸਲਮਾਨ ਬਣੂੰਗਾ, ਜੀਵਨ 'ਚ ਕਿਤੇ ਗਲਤੀ ਨਹੀਂ ਕਰੂੰਗਾ, ਮੈਨੂੰ ਮਾਫ਼ ਕਰੋ। ਮਾਤਾ ਮਰੀਅਮ ਨੇ ਉੱਥੇ ਖੜ ਕੇ ਹੀ ਅਰਦਾਸ ਕੀਤੀ ਸਾਧ ਸੰਗਤ, ਅਤੇ ਜਦੋਂ ਉੱਥੇ ਅਰਦਾਸ ਕੀਤੀ ਵੀ ਖੁਦਾ ਇਹਨੇ ਗਲਤੀ ਕੀਤੀ ਹੈ ਪਰ ਤੁਸੀਂ ਬਹੁਤ ਵੱਡੇ ਹੋ, ਕਿਉਂ ਔਗਣ ਕੀਤੇ ਹਰ ਨਾ ਚਿਤਾਰੇ। ਗੁਰੂ ਦੀ ਖੇਡ ਏਡੀ ਵੱਡੀ ਹੈ, ਕੋਈ ਕਹੇ ਜਾ ਵੀ ਪਾਪੀ ਤੋਂ ਪਾਪੀ ਆ ਜਾਵੇ ਇਸ ਘਰ ਦੇ ਵਿੱਚ ਢਹਿ ਕੇ, ਗੁਰੂ ਉਹਦੇ ਕੀਤੀਆਂ ਸਾਰੀਆਂ ਗਲਤੀਆਂ ਇੱਕ ਵਾਰੀ 'ਚ ਮਿਟਾ ਦਿੰਦਾ। ਪਰ ਇੱਤ ਪ੍ਰਵਾਸੇ ਰਹਿਣ ਘੁਟੰਗਾ, ਇਹ ਕਹਿੰਦੇ ਕਹਿੰਦੇ ਕਿਵੇਂ? ਕਹਿੰਦੇ ਜੇ ਇਸ ਆਸ 'ਤੇ ਰਹੀ ਜਾਵੇ ਕੋਈ ਗੱਲ ਨਹੀਂ, ਵੱਡੇ ਹੋਵਾਂਗੇ ਅਤੇ ਅੰਮ੍ਰਿਤ ਛਕ ਲਵਾਂਗੇ, ਵੱਡੇ ਹੋਵਾਂਗੇ, ਹੁਣ ਆਪਾਂ ਸਾਰੇ ਨੇ ਖਾਓ ਪੀਓ ਅਤੇ ਐਸ਼ ਕਰਦੇ ਹਾਂ ਅਤੇ ਬਾਅਦ ਵਿੱਚ ਇਕੱਠੇ ਹੀ ਜਿਹੜੇ ਕੀਤੇ ਪਾਪਾਂ ਦੀ ਮਾਫ਼ੀ ਨਹੀਂ। ਸਾਧ ਸੰਗਤ ਇੱਤ ਪ੍ਰਵਾਸੇ ਰਹਿਣ ਘੁਟੰਗਾ, ਜਿਹੜੇ ਜਾਣ ਬੱਝ ਕੇ ਗਲਤੀਆਂ ਕਰਦੇ ਆ ਕਿ ਅਖੀਰ ਨੂੰ ਨਹੀਂ, ਉਹਨਾਂ ਨੂੰ ਕਿਤੇ ਮਾਫ਼ੀ ਨਹੀਂ ਮਿਲਦੀ, ਬੜੀਆਂ ਔਖੀਆਂ ਹੋ ਜਾਂਦੀਆਂ। ਸੰਤ ਗਿਆਨੀ ਮੋਹਨ ਸਿੰਘ ਜੀ ਬਚਨ ਮਹਾਂਪੁਰਸ਼ ਕਰਿਆ ਕਰਦੇ ਕਿ ਜਿਹੜੇ ਭਾਈ ਆ ਕਾਮ ਦੇ ਅਤੇ ਕਈ ਤਰ੍ਹਾਂ ਦੇ ਇਹੋ ਜਿਹੇ ਪਾਪ ਨੇ, ਪੰਜ ਪਿਆਰੇ ਵੀ ਜਵਾਬ ਦੇ ਦਿੰਦੇ ਉਸਨੂੰ। ਅਤੇ ਕੱਲ੍ਹ ਤਾਂ ਨਹੀਂ, ਆਪਾਂ ਆਮ ਦੁਨਿਆਵੀ ਕਾਰਜ ਵੀ ਆਪਾਂ ਸਾਰੇ ਕਹਿੰਦੇ ਹਾਂ, ਜਿਹੜਾ ਕੱਲ੍ਹ ਨੂੰ ਕਰਨ ਵਾਲਾ ਅੱਜ ਕਰੋ, ਅੱਜ ਕਰਨ ਵਾਲਾ ਹੁਣੇ ਕਰੋ। ਦੁਨਿਆਵੀ ਕੰਮਾਂ ਨੂੰ ਜਦੋਂ ਪਹਿਲ ਦਿੰਦੇ ਹਾਂ, ਇਹ ਮਾਲ ਧਨ ਜੋਰਿਆ ਭਇਆ ਪਰਾਇਆ ਸਾਧ ਸੰਗਤ ਸਭ ਕੁਝ ਧਰਿਆ ਧਰਾਇਆ ਇੱਥੇ ਰਹਿ ਜਾਣ। ਜਿਹੜੇ ਕਾਰਜ ਵਾਸਤੇ ਆਏ ਆ, ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫੱਕੜੇ ਸਭ ਮੁੱਖ ਦੀ ਚੱਲੀ ਰਹਿਣ। ਜੀਵਨ ਰੂਪੀ ਰਾਤ ਕਿਸੇ ਦੀ 20 ਸਾਲ, ਕਿਸੇ ਦੀ 30, ਕਿਸੇ ਨੇ 40-50 ਸਾਲ, ਆਪਾਂ ਮੌਤ ਦੇ ਨੇੜੇ ਚਲੇ ਗਏ ਸਾਧ ਸੰਗਤ, ਅਤੇ ਹੁਣ ਨਹੀਂ ਜੁੜਨਾ ਤਾਂ ਫਿਰ ਕਦੋਂ ਜੁੜਨਾ? ਮੌਕਾ ਹੈਗਾ ਨਿਕਲਣ ਦਾ, ਅਤੇ ਜੇ ਹੁਣ ਹਾਰ ਗਏ ਤਾਂ 184 ਜੋਨ ਭਰਮਾਇਆ ਅਤੇ ਬੜੇ ਲੰਬੇ ਚੱਕਰ ਵਿੱਚ ਪੈ ਜਾਣਾ। ਇਹਨਾਂ ਜਿਹੜੇ ਪਿੱਛੇ ਜਿਨ੍ਹਾਂ ਵਾਸਤੇ ਜੋੜਿਆ, ਇਹਨਾਂ ਨੇ ਖਾ ਕੇ ਉਡਾ ਦੇਣਾ। ਇਹਨਾਂ ਨੇ ਜਿਹੜੀਆਂ ਤੁਸੀਂ ਜਿਹੜੇ ਆਪਦੇ 'ਤੇ ਔਖਾ ਸਮਾਂ ਕੱਢਿਆ, ਕਿਵੇਂ ਤੁਸੀਂ PR-ਾਂ ਤੋਂ ਲੈ ਕੇ ਆਪਦੇ ਉਹ ਸਮੇਂ ਲੰਘ ਕੇ ਗਏ ਹੋ ਤੁਸੀਂ, ਇਹਨਾਂ ਬੱਚਿਆਂ ਨੂੰ ਉਸ ਚੀਜ਼ ਦੀ ਕਦਰ ਨਹੀਂ ਕਿਤੇ ਰਹਿਣੀ, ਕਿਉਂ ਸੌਖਾ ਮਿਲ ਗਿਆ। ਗੁਰਸਿੱਖੀ 'ਚ ਜੁੜੋ ਅਤੇ ਜੋੜੋ ਕਿ ਆਉਣ ਵਾਲੀਆਂ ਪੀੜ੍ਹੀਆਂ ਬਚ ਜਾਣਗੀਆਂ। ਦਾਸ ਕਈ ਵਾਰ ਅੱਗੇ ਵੀ ਬੇਨਤੀ ਕਰ ਚੁੱਕਿਆ, ਕਿਤੇ ਆਪਾਂ ਅੰਦਰ ਝਾਤ ਮਾਰ ਕੇ ਦੇਖੀਏ ਵੀ ਕੀ ਸਾਡੇ ਬੱਚੇ ਸਾਡੇ ਕਹੇ ਮੁਤਾਬਕ ਵਿਆਹ ਕਰਾਉਣਗੇ, ਅਤੇ ਸਾਰਿਆਂ ਦੇ ਸਿਰ ਹਿਲਦੇ ਹੁੰਦੇ ਜੀ ਨਹੀਂ। ਅਤੇ ਜੇ ਇਹਨਾਂ ਨੇ ਤੁਹਾਡੇ ਕਿਹਾ ਨਹੀਂ ਕਰਾਉਣਾ ਤਾਂ ਫਿਰ ਅਸੀਂ ਕੀ ਕਰ ਰਹੇ? ਅਤੇ ਉਹ ਤੋਂ ਅਗਲੀ ਗੱਲ, ਸਾਡੇ ਪੋਤੇ ਕਿਹੋ ਜਿਹੇ ਹੋਣਗੇ, ਸਾਡੇ ਦੋਹਤੇ ਕਿਹੋ ਜਿਹੇ ਹੋਣਗੇ, ਕੀ ਪਤਾ ਮਲਟੀਕਲਚਰ ਤਾਂ ਨਹੀਂ ਹੋ ਜਾਣਗੇ ਕਿਤੇ, ਕਿ ਉਹ ਜਿਹੜੀਆਂ ਖਾਨਦਾਨੀਆਂ ਪਿੱਛੋਂ ਲੈ ਕੇ ਆਏ ਸੀ ਉਹ ਤਾਂ ਨਹੀਂ ਤੁਹਾਡੀਆਂ ਖਤਮ ਹੋ ਜਾਣਗੀਆਂ? ਕੀ ਤੁਸੀਂ ਪੰਜਾਬ ਤੋਂ ਬਚਣ ਦੇ ਮਾਰੇ ਭੱਜ ਕੇ ਇੱਥੇ ਅਸੀਂ ਆਏ, ਕਿਰਤ ਕੀਤੀ ਕਿ ਇੱਥੇ ਆਉਣ ਵਾਲੀ ਪੀੜ੍ਹੀ ਬਚ ਪਾਊਗੀ? 100 ਸਾਲ ਬਾਅਦ ਕਿਤੇ ਬਹਿ ਕੇ ਪਰਿਵਾਰ 'ਚ ਅੱਜ ਘਰੇ ਵਾਪਸ ਜਾ ਕੇ ਅੱਜ ਵਿਚਾਰ ਕਰਨੀ? ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਸਾਡੇ ਆਉਣ ਵਾਲੀ 50 ਸਾਲ ਬਾਅਦ ਸਾਡੇ ਇਸ ਘਰ ਦਾ ਕੀ ਮਾਹੌਲ ਹੋਊਗਾ ਜਿਹੜਾ ਅੱਜ ਅਸੀਂ ਬੜੀ ਮਿਹਨਤ ਕਰਕੇ ਬਣਾਇਆ? ਗੁਰੂ ਘਰ ਛੱਡ ਦਿੰਦੇ ਹੋ ਤੁਸੀਂ, ਸੇਵਾ ਸਿਮਨ ਛੱਡ ਦਿੰਦੇ ਹੋ, ਦਾਤ ਨਹੀਂ ਲਈ, ਕਿਉਂ? ਕਿ ਬੱਚਿਆਂ ਵਾਸਤੇ ਕੁਛ ਕਰ ਦਈਏ? ਜੇ ਬੱਚੇ ਹੀ ਨਾ ਗੁਰਮੁਖ ਰੋਏ ਤਾਂ ਸਾਧ ਸੰਗਤ ਕੀ ਕਰੋਗੇ? ਤੁਸੀਂ ਗੋਰਿਆਂ ਨੂੰ ਐਵੇਂ ਨਾ ਸਮਝ ਲਓ ਕਿ ਐਵੇਂ ਤੁਹਾਨੂੰ PR ਜਾਂ ਸਿਟੀਜ਼ਨ ਦੇਈ ਜਾਂਦੇ ਆ, ਉਹਨਾਂ ਨੂੰ ਤੁਹਾਡੇ 'ਤੇ ਬੜੀਆਂ ਆਸਾਂ ਨੇ ਕਿ ਆਉਣ ਵਾਲੇ ਥੋੜ੍ਹੇ ਸਾਲਾਂ ਦੇ ਵਿੱਚ ਇਹ ਸਾਡੇ ਹੀ ਬਣ ਜਾਣੇ। ਇਹ ਗੱਲਾਂ ਦਾਸ ਨੇ ਆਪ ਸੁਣੀਆਂ ਕੰਨਾਂ ਦੇ ਨਾਲ। ਕਈ ਗੁਰਮੁਖ ਪਿਆਰੇ ਆਹ ਆਪਣੇ ਜਸਪਾਲ ਸਿੰਘ, ਗੁਰਵਿੰਦਰ ਸਿੰਘ ਹੁਣੀ ਅਸੀਂ ਚਰਚ ਵਿੱਚ ਵੀ ਜਾ ਕੇ ਆਏ ਹਾਂ। ਅਸੀਂ ਦੇਖਦੇ ਹਾਂ ਉਹ ਕਿਵੇਂ ਕਿਵੇਂ ਤੁਹਾਨੂੰ, ਤੁਹਾਡੇ ਭੈਣਾਂ ਭਰਾਵਾਂ ਨੂੰ ਕਿਵੇਂ ਕਨਵਰਟ ਕਰ ਰਹੇ ਆ। ਕਿਸੇ ਗੁਰੂ ਘਰ ਨੂੰ ਲੋੜ ਹੀ ਨਹੀਂ ਇਸ ਵਿਸ਼ੇ 'ਤੇ ਕਹਿਣ ਦੀ ਲੋੜ। ਸਾਧ ਸੰਗਤ ਇਕੱਲੇ ਮਾਫ਼ੀ ਚਾਹੁੰਦਾ, ਆਪ ਜੀ ਦਾ ਇਹ ਬੱਚਾ ਮੈਂ, ਛੋਟਾ ਭਰਾ ਆਪ ਜੀ ਦਾ, ਇਕੱਲੇ ਪਕੌੜੇ ਖਾਧਿਆਂ ਨਹੀਂ ਗੱਲ ਬਣਨੀ, ਲੰਗਰ ਪਾਣੀ ਸੇਵਾ ਕੀਤੇ ਨਹੀਂ ਗੱਲ ਬਣਨੀ, ਸਾਨੂੰ ਗੁਰਸਿੱਖੀ ਲਿਆਉਣੀ ਪੈਣੀ, ਸਾਨੂੰ ਰਹਿਤ ਰੱਖਣੀ ਪੈਣੀ ਆ। ਪਿਛਲੇ ਦਿਨੀ ਵੀ ਦਾਸ ਨੈਲਸਨ ਵੀ ਵਿਚਾਰ ਦੌਰਾਨ ਇਹੀ ਬੇਨਤੀ ਕਰ ਰਿਹਾ ਸੀ। ਬਾਕੀ ਧਰਮ ਸਾਰੇ ਕਨਵਰਟ ਹੋ ਰਹੇ ਆ, ਸਾਰੇ ਸਾਡੇ 'ਚੋਂ ਵੀ ਕੋਈ ਕਿੱਧਰ ਜਾ ਰਿਹਾ, ਕੋਈ ਕਿੱਧਰ ਜਾ ਰਿਹਾ, ਹਿੰਦੂ ਧਰਮ ਵਿੱਚੋਂ ਵੀ ਆਏ, ਕ੍ਰਿਸਚੈਨਿਟੀ 'ਚੋਂ ਵੀ ਇੱਧਰ ਉੱਧਰ ਹੋ ਰਿਹਾ। ਅਤੇ ਦਾਸ ਨੇ ਆਖਿਆ ਵੀ ਦੱਸੋ ਕਿਹੜਾ ਧਰਮ ਨਹੀਂ ਬਦਲ ਰਿਹਾ, ਕਹਿੰਦੇ ਜੀ ਮੁਸਲਮਾਨ ਧਰਮ। ਮੈਂ ਦਾਸ ਨੇ ਪੁੱਛਿਆ ਵੀ ਉਹ ਕਿਉਂ, ਕਹਿੰਦੇ ਜੀ ਉਹ ਕੱਟੜ ਨੇ। ਮੈਂ ਕਿਹਾ ਫਿਰ ਸਾਨੂੰ ਕੀ ਬਣਨਾ ਪੈਣਾ, ਸਾਰੇ ਨੌਜਵਾਨ ਬੱਚੇ ਸਨ, ਇਹ ਨਹੀਂ ਕੋਈ ਸਾਰੇ ਅੰਮ੍ਰਿਤਧਾਰੀ ਸਨ। ਤੁਹਾਨੂੰ ਵੀ ਪਤਾ ਵੀ ਜਿੱਥੇ ਅਸੀਂ ਖੜ੍ਹੇ ਹਾਂ ਮੇਲਾ ਕੀਤਿਆਂ ਨਹੀਂ ਗੱਲ ਬਣਨੀ, ਸਾਨੂੰ ਅਸਲੀ ਚੀਜ਼ ਪ੍ਰਾਪਤ ਕਰਨੀ ਪੈਣੀ ਹੈ ਜੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਚਾਹੁੰਦੇ ਹਾਂ। ਕਿੱਥੇ ਜਿਹੜੀ ਅੱਜ ਸਾਡੇ ਉੱਤੇ ਹੈਪੀ ਫੈਮਿਲੀ ਦੀ ਫੋਟੋ ਲੱਗੀ ਹੈ, ਕੱਲ੍ਹ ਨੂੰ ਕਿਹੋ ਜਿਹੀਆਂ ਸ਼ਕਲਾਂ ਵਾਲੇ, ਚਿਹਰਿਆਂ ਵਾਲੇ ਉਹਨਾਂ ਵਿੱਚ ਫੋਟੋਆਂ 'ਚ ਆਉਣਗੇ, ਕਿਹੋ ਜਿਹੀ ਰਹਿਣੀ ਬਹਿਣੀ, ਕਿਹੋ ਜਿਹੀ ਕਹਿਣੀ ਕਥਨੀ ਹੋਊਗੀ। ਕਿਤੇ ਬੱਚਿਆਂ ਨੂੰ ਪੁੱਛ ਕੇ ਦੇਖਿਆ ਕਿ ਤੁਸੀਂ ਪੰਜਾਬ 'ਚ ਜੇ ਕੋਈ ਭੀੜੀ ਪੈਂਦੀ ਤਾਂ ਕੀ ਕਰੋਗੇ, ਅਤੇ ਉਹਨਾਂ ਦਾ ਪਿਆਰ ਮੁੱਕਦਾ ਜਾ ਰਿਹਾ। ਉਹ ਜਿਹੜੇ ਤੋਂ ਜਿੱਥੇ ਤੋਂ ਆਪਾਂ ਜੰਮੇ ਸੀ, ਜਿੱਥੇ ਗੁਰੂ ਸਾਹਿਬਾਂ ਨੇ ਚਰਨ ਪਾਏ, ਉਹ ਚੀਜ਼ਾਂ ਤੋਂ ਬਹੁਤ ਦੂਰ ਜਾ ਰਹੇ ਹਾਂ ਆਪਾਂ। ਸਾਨੂੰ ਇਹ ਚੀਜ਼ਾਂ 'ਤੇ ਆਪ ਪਿਛਲੇ ਦਿਨ ਹੀ ਚੱਲ ਰਹੇ ਕੈਂਪ ਦੇ ਵਿੱਚ ਵੀ ਦਾਸ ਨੇ ਬੇਨਤੀਆਂ ਕੀਤੀਆਂ, ਅਤੇ ਪਰਿਵਾਰਾਂ ਨੂੰ, ਬਹੁਤਿਆਂ ਨੂੰ ਪਰਸਨਲ ਤੌਰ 'ਤੇ ਬੇਨਤੀ ਕੀਤੀ, ਬੱਚਿਆਂ ਨੂੰ ਉੱਥੇ ਲੈ ਕੇ ਜਾਵੋ, ਉੱਥੇ ਆਪਦੇ ਜਿਹੜਾ ਤੁਹਾਡਾ ਪੁਰਾਣਾ ਉਸ ਚੀਜ਼ ਨੂੰ ਬਿਠਾਓ, ਸਮਝਾਓ ਇਹਨਾਂ ਨੂੰ। ਜੇ ਦੂਰ ਹੁੰਦੇ ਜਾਣਗੇ ਤਾਂ ਦੇਖ ਲਓ ਆਪ ਜੀ ਕੀ ਬਣਨਾ ਫਿਰ। ਕੱਲ੍ਹ ਨੂੰ ਪਛਤਾਉਣ ਦੀ ਬਜਾਏ, ਦਾਸ ਇੱਥੇ ਇੱਕ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਐਗਜ਼ਾਮਪਲਾਂ ਨੇ, ਉਦਾਹਰਨਾਂ ਨੇ, ਜਿਹੜੇ ਬਜ਼ੁਰਗਾਂ ਨੇ ਓਲਡ ਹੋਮ 'ਚ ਸਰੀਰ ਛੱਡਿਆ, ਜਿਨ੍ਹਾਂ ਨੇ ਬਹੁਤ ਕੁਛ ਕੀਤਾ ਸੀ, ਅਤੇ ਬੱਚਿਆਂ ਨੇ ਈਮੇਲ ਕਰਕੇ ਇੰਨਾ ਹੀ ਕਹਿ ਕੇ ਖਹਿੜਾ ਛਡਵਾ ਲਿਆ ਸੀ, ਵੀ ਆਰ ਕੁਆਇਟ ਬਿਜ਼ੀ ਵਿਦ ਆਵਰ ਓਨ ਫੈਮਿਲੀ, ਵੀ ਖਾਣ ਖਮਡਾਉਂਦੇ, ਆਪਦੀ ਸਹਿਮਤੀ ਲੈ ਕੇ ਭੇਜ ਦਿੱਤੀ ਸੀ ਅਮੈਰੀਕਾ ਤੋਂ, ਅਤੇ ਆਏ ਨਹੀਂ ਸਨ ਇੱਥੇ। ਬੇਨਤੀ ਹੈ ਜੇ ਆਉਣ ਵਾਲੇ ਅਸੀਂ 100-200 ਸਾਲ ਤੱਕ ਆਪਾਂ ਸੋਚੀਏ ਕੀ ਹੋਣਾ, ਆਹ ਜਿਹੜੇ ਗੁਰੂ ਘਰ ਬਣ ਰਹੇ ਆ ਕਿਵੇਂ ਸਿੱਖੀ ਸਾਨੂੰ ਲਿਆਉਣੀ ਪੈਣੀ ਆ, ਸਾਨੂੰ ਗੁਰਬਾਣੀ ਦੇ ਨਾਲ ਆਪ ਜੁੜਨਾ ਪੈਣਾ, ਅਤੇ ਆਪਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜਨਾ ਪੈਣਾ। ਕਈ ਮਾਂ ਪਿਓ ਮਿਲਦੇ ਨੇ, ਕਹਿੰਦੇ ਬੱਚੇ ਛੋਟੇ ਨੇ ਹਲੇ, ਅਤੇ ਅੱਗੋਂ ਬੱਚੇ ਸਾਫ ਜਵਾਬ ਦੇ ਦਿੰਦੇ ਨੇ ਕਿ ਅਸੀਂ ਨਹੀਂ ਗੁਰੂ ਘਰ ਜਾ ਸਕਦੇ, ਆਏ ਹਾਂ ਜੋ 100 ਗੱਲਾਂ ਕਹਿ ਦਿੰਦੇ, ਬੋਰਿੰਗ ਕਹਿ ਦਿੰਦੇ। ਜਿਹੜਾ ਬੱਚਾ ਅੱਜ ਗੁਰੂ ਘਰ ਜਾਣ ਨੂੰ, ਗੁਰਬਾਣੀ ਪੜ੍ਹਨ ਨੂੰ ਬੋਰਿੰਗ ਕਹਿ ਰਿਹਾ, ਅਤੇ ਆਪ ਜੀ ਸੋਚੋ ਉਹ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਕੀ ਦੇਊਗਾ। ਬਹੁਤ ਚਿੰਤਾ ਦਾ ਵਿਸ਼ਾ, ਜਦੋਂ ਮੁਸਲਮਾਨ ਭਰਾਵਾਂ ਦੱਸ ਬਹਿ ਕੇ ਵਿਚਾਰ ਜਦੋਂ ਹੁੰਦੀ ਹੈ ਉਹਨਾਂ ਦੀ, ਉਹ ਜੋ ਦੱਸਦੇ ਆਪਦਾ ਸਿਸਟਮ ਅਤੇ ਦੱਸ, ਕਈ ਵਾਰ ਉਹਨਾਂ ਨਾਲ ਗੱਲ ਕਰਦੇ ਅੱਖਾਂ ਭਰ ਜਾਂਦੀ ਉਹਨਾਂ ਸਾਹਮਣੇ, ਵੀ ਉਹ ਆਪਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਿੰਨੀ ਮਿਹਨਤ ਕਰ ਰਹੇ। ਉਹਨਾਂ ਦੀ ਹਰ ਰੋਜ਼ ਕੋਸ਼ਿਸ਼ ਆ, ਹਰ ਰੋਜ਼ ਕੋਸ਼ਿਸ਼ ਆ ਵੀ ਉਹਨਾਂ ਦੀ ਜਿਹੜੀ ਮਸਜਿਦ ਆ ਜਾਂ ਉਹਨਾਂ ਦੇ ਜਿਹੜੇ ਲੋਕ ਉਹ ਵਧਣ, ਅਤੇ ਸਾਡਾ ਹੈ ਹੀ ਨਹੀਂ ਉਸ, ਉਹ ਵਿਸ਼ਾ ਹੀ ਹੈ ਨਹੀਂ ਸਾਡਾ। ਸਾਨੂੰ ਜ਼ਰੂਰ ਇਹ ਚੀਜ਼ਾਂ ਲਿਆਉਣੀਆਂ ਪੈਣੀਆਂ ਆਉਣ ਵਾਲੇ ਦਿਨਾਂ 'ਚ, ਬਹਿ ਕੇ ਪਰਿਵਾਰਾਂ ਨਾਲ ਆ ਕੇ ਇੱਥੇ ਬਹਿ, ਕਥਾ ਦੌਰਾਨ ਜਾਂ ਮਗਰੋਂ ਵੀ ਬਹਿ ਕੇ ਵਿਚਾਰਾਂ ਕਰਨੀਆਂ ਪੈਣੀਆਂ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਬਚਾਵਾਂਗੇ। ਹੁਣ ਇੱਥੇ ਦੇਖਦੇ ਹਾਂ ਕਿੰਨੇ ਨੌਜਵਾਨ ਨੇ ਬੱਚੇ, ਕਿਵੇਂ ਕਿਵੇਂ ਪਹਿਲਾਂ ਆਏ ਸਨ, ਕਿਵੇਂ ਸਿੱਖੀ ਸਰੂਪ 'ਚ ਜੁੜ ਰਹੇ ਨੇ। ਇਹ ਕਿਉਂ ਨਹੀਂ ਹਰ ਗੁਰੂ ਘਰ ਦਾ ਮਾਹੌਲ ਬਣਦਾ, ਤਾਂ ਬਣੂਗਾ। ਸਾਨੂੰ ਸਾਰਿਆਂ ਨੂੰ ਪਹਿਲਾਂ ਮੂਹਰੇ ਲੱਗਣਾ ਪੈਣਾ, ਆਪ ਅੰਮ੍ਰਿਤ ਵੇਲੇ ਉੱਠਣਾ ਪੈਣਾ, ਮਤ ਭਲਾਵਾ ਪੱਗ ਦਾ, ਸਾਨੂੰ ਆ ਪੱਗ ਦੇ ਭੁਲੇਖੇ ਦੂਰ ਕਰਨੇ ਪੈਣੇ ਆ, ਅਤੇ ਢਹਿ ਕੇ ਜਦੋਂ ਗੁਰੂ ਮੇਰੇ ਢਵਾਂਗੇ, ਗੁਰੂ ਬਖਸ਼ਿਸ਼ ਕਰਕੇ ਕੋਈ ਸੇਵਾ ਦੇਊਗਾ, ਜੇ ਨਾ ਪੰਥ ਚੜ੍ਹਦੀ ਕਲਾ ਵਾਸਤੇ ਕੁਛ ਕਾਰਜ ਕਰ ਸਕਾਂਗੇ। ਇਸ ਗੱਲ 'ਤੇ ਵੀ ਜ਼ਰੂਰ ਆਪ ਜੀ ਧਿਆਨ ਦਿਓ ਜੀ।
ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ।
ਅਤੇ ਜਦੋਂ ਮਾਂ ਨੇ ਕਿਹਾ ਪੁੱਤਰਾ, ਕਿਉਂ ਮਾਂ ਬੰਦਗੀ ਵਾਲੀ ਆ, ਜੇ ਬੰਦਗੀ ਵਾਲੀਆਂ ਮਾਵਾਂ ਨਹੀਂ ਆਉਣਗੀਆਂ, ਧਰੂ ਭਗਤ ਦਾ ਦੇਖ ਲਓ, ਮਾਂ ਬੰਦਗੀ ਵਾਲੀ ਸੀ ਅਤੇ ਪੁੱਤ ਨੂੰ ਜੋੜ ਦਿੱਤਾ ਅੱਗੇ, ਅਤੇ ਹੁਣ ਬੰਦਗੀ ਵਾਲੀਆਂ ਨੇ ਸਾਰੇ ਟੱਬਰ ਜਾਂ ਫੇਸਬੁੱਕਾਂ ਨੇ। ਅਸੀਂ ਸਾਡੀਆਂ ਪਹਿਲਾਂ ਪਰਿਵਾਰ ਦੀਆਂ ਫੋਟੋਆਂ ਐਂ ਕਿਤੇ ਅੰਦਰ ਪਰਿਵਾਰ 'ਚ ਲੋਕੇ ਹੁੰਦੀਆਂ ਸਨ, ਅਤੇ ਹੁਣ ਅਤੇ ਪਰਿਵਾਰ ਦੀਆਂ ਫੋਟੋਆਂ ਤੁਰੀਆਂ ਫਿਰਦੀਆਂ ਫੇਸਬੁੱਕ 'ਤੇ, ਅਤੇ ਜਣਾ ਕਣਾ ਹਰੇਕ ਦੇਖਦਾ ਫਿਰਦਾ। ਇਹ ਸਾਨੂੰ ਸਾਰੀਆਂ ਚੀਜ਼ਾਂ 'ਤੇ ਗੌਰ ਕਰਨੀ ਪੈਣੀ, ਸਾਧ ਸੰਗਤ ਛੋਟੀਆਂ ਨਹੀਂ, ਬਹੁਤ ਡੂੰਘੀਆਂ ਗੱਲਾਂ ਨੇ। ਇਸੇ ਕਰਕੇ ਗਿਰਾਵਟ ਆਈ ਜਾ ਰਹੀ ਹੈ ਸਾਡੇ ਸਾਰਿਆਂ ਵਿੱਚ, ਇਹਦੇ ਕਰਕੇ ਉਹ ਜਿਹੜਾ ਅੱਗੇ ਪਿੱਛੋਂ ਪਰਿਵਾਰਾਂ ਦਾ ਪਿੱਛੋਂ ਸਿਸਟਮ ਸੀ, ਇਸੇ ਕਰਕੇ ਵਿਗੜ ਰਿਹਾ। ਘਿਓ ਰੰਨਾਂ ਹੋਈਆਂ ਬੋਧੀਆਂ ਪਰਸ ਹੋਏ ਸਯਾਦ, ਇਹ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਕਹਿ ਦਿੱਤਾ, ਕੋ ਅੱਜ ਦੀ ਗੱਲ ਨਹੀਂ ਹੈਗੀ। ਪਤਾ ਸੀ ਮਹਾਰਾਜ ਨੇ ਸਮਾਂ ਇਹੋ ਜਿਹਾ ਬਣਨਾ, ਚਰਿੱਤਰ ਕਿਉਂ ਲਿਖਣੇ ਪਏ ਗੁਰੂ ਗੋਬਿੰਦ ਸਿੰਘ, ਮਹਾਰਾਜ ਨੂੰ ਪਤਾ ਸੀ ਸਮਾਂ ਆ ਬਣਨਾ, ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਚਰਿੱਤਰ ਲਿਖੇ। ਅਸੀਂ ਪੜ੍ਹੇ ਨਹੀਂ ਗੁਰੂ ਗ੍ਰੰਥ ਸਾਹਿਬ, ਚਲਿੱਤਰ ਕਿਵੇਂ ਪਤਾ ਲੱਗੂ? ਦਸਵੇਂ ਗ੍ਰੰਥ ਦੇ ਚਲਿੱਤਰਾਂ ਦੀ ਅੱਜ ਅਸੀਂ ਗੱਲ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੋਵੇ ਤਾਂ ਪਤਾ ਲੱਗੇ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਚਲਿੱਤਰ ਲਿਖੇ ਨੇ ਮਾਰੇ, ਵੀ ਕਿਵੇਂ ਕਿਵੇਂ ਆਪਾਂ ਆਪਦੇ ਨੂੰ ਬਚਾਉਣਾ। ਅਤੇ ਮਾਂ ਬੰਦਗੀ ਵਾਲੀ ਸੀ, ਉਹ ਕੇਸ ਦੁੱਖ ਲੱਗ ਰਿਹਾ ਬਾਬਾ ਫਰੀਦ ਜੀ ਨੂੰ, ਅਤੇ ਕਹਿੰਦੇ ਮਾਂ ਦੁੱਖ ਲੱਗਦਾ, ਅਤੇ ਮਾਂ ਕਹਿੰਦੀ ਵੀ ਜਿਹੜੇ ਤੂੰ ਬੂਟਿਆਂ ਤੋਂ ਦਰੱਖਤਾਂ ਤੋਂ ਜਦੋਂ ਧੂਹ ਧੂਹ ਕੇ ਫਲ ਖਾਂਦਾ ਅਤੇ ਉਹਨਾਂ ਨੂੰ ਦੁੱਖ ਨਹੀਂ ਲੱਗਦਾ? ਅਤੇ ਮਨ ਨੂੰ ਬਹੁਤ ਸੱਟ ਲੱਗੀ, ਘਰੋਂ ਤੁਰ ਪਏ ਬੰਦਗੀ ਵਾਸਤੇ ਫਿਰ ਦੁਬਾਰਾ। ਅਤੇ ਫਿਰ ਕੀ ਹੋਇਆ, ਅੱਗੇ ਇੱਕ ਘੁਮਾਰ ਦਾ ਪਰਿਵਾਰ ਮਿਲਿਆ ਅਤੇ ਕਿਹਾ ਮੈਂ ਖਾਣ ਨੂੰ ਕੁਛ ਚਾਹੁੰਦਾ। ਉਹ ਕਹਿੰਦੇ ਸਾਡੇ ਘਰ ਵਿੱਚ ਗਰੀਬੀ ਹੈ, ਇੱਕ ਲੱਕੜ ਦਾ ਬਰਤਨ ਦੇ ਦਿੱਤਾ ਸਾਧ ਸੰਗਤ ਉਸ ਪਰਿਵਾਰ ਨੇ, ਲੱਕੜ ਦਾ ਬਰਤਨ ਦਿੱਤਾ। ਅਤੇ ਬਾਬਾ ਫਰੀਦ ਜੀ ਲੈ ਕੇ ਕਿਤੇ ਕਿਤਾਂ ਹੀ ਕੁਛ ਮਿਲਦਾ ਉੱਥੇ ਛੱਕ ਲੈਂਦੇ ਆ, ਜਿਹੜਾ ਕੋਈ ਫਲ ਥੱਲੇ ਡਿੱਗਿਆ ਹੋਇਆ, ਅਤੇ ਨਹੀਂ ਤੇ ਉਸੇ ਰੋਟੀ ਨੂੰ ਚੱਕ ਮਾਰਦੇ। ਫਿਰ ਪੜੋ ਜੀ,
ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ।
ਤੇ ਜਦੋਂ ਜਾ ਰਹੇ ਸਨ ਤੇ ਰਾਜਾ ਮੁਖਲਸੀ, ਬੜਾ ਅਮੀਰ ਰਾਜਾ, ਤੇ ਜਿਹੜਾ ਕਿ ਮੁਕਲਹਾਰੀ ਆਪਦਾ ਇੱਕ ਸ਼ਹਿਰ ਵਸਾ ਰਿਹਾ, ਜਿਹੜਾ ਬੜਾ ਵੱਡਾ ਕਿਲ੍ਹਾ ਬਣਾ ਰਿਹਾ, ਅਤੇ ਜਿਹੜਾ ਕਿਲ੍ਹਾ ਬਣਾ ਰਿਹਾ ਕੋਈ ਵੀ ਉਸ ਸ਼ਹਿਰ ਦੇ ਵਿੱਚ ਨਹੀਂ ਲੰਘਦਾ। ਅਤੇ ਰਾਜਾ ਮੁਕਲਸੀ ਸਾਰਿਆਂ ਤੋਂ ਜਬਰੀ ਕੰਮ ਕਰਾਉਂਦਾ, ਕਿਰਤ ਕਰਵਾਉਂਦਾ ਕਹਿ ਕੇ ਹੁਕਮ ਕਰਕੇ, ਅਤੇ ਕਈਆਂ ਦੇ ਚਾਬਕ ਵੀ ਪੈਂਦੇ। ਜਦੋਂ ਬਾਬਾ ਫਰੀਦ ਜੀ ਨੂੰ ਫੜ ਲਿਆ ਲੰਘਦਿਆਂ ਨੂੰ, ਅਤੇ ਕਿਹਾ ਵੀ ਤੈਨੂੰ ਇੱਥੇ ਮਜ਼ਦੂਰੀ ਕਰਨੀ ਪੈਣੀ ਹੈ। ਅਤੇ ਜਦੋਂ ਮਿੱਟੀ ਦਾ ਟੋਕਰਾ ਜਦੋਂ ਰੱਖਿਆ ਸਿਰ ਦੇ ਉੱਤੇ, ਅਤੇ ਕਹਿੰਦੇ ਸਾਧ ਸੰਗਤ ਕਹਿੰਦੇ ਫੁੱਟ ਫੁੱਟ ਉੱਚਾ, ਹੱਥ ਹੱਥ ਉੱਚਾ ਸਿਰ ਤੋਂ ਜਾ ਰਿਹਾ ਸੀ ਉਹ। ਅਤੇ ਜਦੋਂ ਜਾ ਕੇ ਦੱਸਿਆ ਰਾਜੇ ਮੁਖਲਸੀ ਨੂੰ ਵੀ ਕਮਾਲ ਹੋ ਗਈ, ਇੱਕ ਫਕੀਰ ਸਾਈ ਹੈ, ਅਤੇ ਕੁਛ ਚਾਬਕ ਮਾਰਨ ਤੋਂ ਬਾਅਦ ਉਹਦੇ ਸਿਰ ਦੇ ਉੱਤੇ ਟੋਕਰਾ ਰੱਖਿਆ, ਅਤੇ ਉਹ ਟੋਕਰਾ ਸਿਰ ਨੂੰ ਨਹੀਂ ਲੱਗ ਰਿਹਾ, ਉੱਚਾ ਜਾ ਰਿਹਾ। ਅਤੇ ਰਾਜਾ ਮੁਖਲਸੀ ਭੱਜ ਕੇ ਆਇਆ, ਆ ਕੇ ਸਜਦਾ ਕੀਤਾ ਅਤੇ ਪੁੱਛਿਆ ਆਪ ਜੀ ਦਾ ਨਾਮ ਕੀ ਹੈ? ਅਤੇ ਦੱਸਿਆ ਮੇਰਾ ਨਾਮ ਹੈਗਾ ਫਰੀਦ। ਅਤੇ ਫਿਰ ਉਹ ਤੋਂ ਜਿਹੜਾ ਰਾਜਾ ਮੁਖਲਸੀ ਸੀਗਾ, ਉਹਨੇ ਆਪਦੇ ਸ਼ਹਿਰ ਦਾ ਨਾਮ ਮੁਕਲਹਾਰੀ ਦਾ ਨਾਮ ਬਦਲ ਕੇ ਅਤੇ ਫਰੀਦਕੋਟ ਸ਼ਹਿਰ ਰੱਖਿਆ, ਜਿਹੜਾ ਕਿ ਮਾਲਵੇ ਦੇ ਵਿੱਚ, ਜੰਗਲ ਦੇਸ਼ ਦੇ ਵਿੱਚ। ਇਹ ਉੱਥੋਂ ਦਾ ਰਾਜਾ ਸੀਗਾ ਸਾਧ ਸੰਗਤ। ਜੋ ਇਤਿਹਾਸ ਪੜ੍ਹਾਂਗੇ ਨਹੀਂ, ਅਸੀਂ ਜੋ ਥਾਨਕਾ ਦੇਖਾਂਗੇ ਨਹੀਂ, ਤਾਂ ਪਤਾ ਕਿਵੇਂ ਲੱਗੂ? ਅਸੀਂ ਸੌਖੇ ਸੌਖੇ ਅਰਥ ਪੜ੍ਹ ਲੈਂਦੇ, ਜਾਂ ਇਕੱਲੇ ਗਾ ਕੇ ਨਿਕਲ ਜਾਂਦੇ ਹਾਂ, ਤਾਂ ਨਹੀਂ ਪਤਾ ਲੱਗਣਾ, ਬਹੁਤ ਭੇਦ ਜਾਣਨੇ ਪੈਣੇ। ਇੱਕ ਵਾਰੀ ਫਿਰ ਪੜ੍ਹਨਾ ਕਰੋ ਜੀ,
ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ।
ਜਦੋਂ ਉਹ ਕਹੇ ਬਾਬੇ ਫਰੀਦ ਨੂੰ ਵੀ ਤੁਸੀਂ ਖਾਓ ਕੁਛ ਛਕੋ, ਬਾਬਾ ਫਰੀਦ ਕਹਿੰਦਾ ਨਹੀਂ, ਤੂੰ ਪਾਪ ਕੀਤੇ ਨੇ, ਤੇਰੇ ਕੋਲ ਪਾਪਾਂ ਦੀ ਕਮਾਈ ਹੈ, ਅਸੀਂ ਮੂੰਹ ਨਹੀਂ ਲਾ ਸਕਦੇ। ਅਤੇ ਫਿਰ ਪੁੱਛਿਆ ਫਿਰ ਫਕੀਰ ਸਾਈਂ ਤੁਸੀਂ ਕੀ ਛਕਦੇ ਹੋ? ਅਤੇ ਫਿਰ ਇਹ ਪੰਕਤੀ ਫਿਰ ਉਚਾਰੀ ਜੀ,
ਫਰੀਦਾ ਰੋਟੀ ਮੇਰੀ ਕਾਠ ਕੀ।
ਉਹ ਕਹਿੰਦੇ ਮੇਰੇ ਕੋਲ ਜਿਹੜੀ ਆ ਰੋਟੀ ਜਿਹੜੀ ਹੈ ਮੇਰੀ ਲੱਕੜ ਦੀ ਹੈ। ਹੈਂਜੀ, ਉਹ ਕਿਵੇਂ? ਕਹਿੰਦੇ ਜਦੋਂ ਭੁੱਖ ਲੱਗਦੀ ਹੈ ਕਿਤੇ, ਅਤੇ ਮੈਂ ਇਹਨੂੰ ਚੱਕ ਮਾਰ ਲੈਂਦਾ, ਭਾਵ ਮਨ ਨੂੰ ਤਸੱਲੀ ਦੇ ਲੈਂਦਾ, ਅਤੇ ਖੁਦਾ ਦੀ ਬੰਦਗੀ 'ਚ ਫਿਰ ਜੁੜ ਜਾਂਦਾ ਜੀ।
ਲਾਵਣ ਮੇਰੀ ਭੁੱਖ,
ਕਹਿੰਦੇ ਜਿਹੜੀ ਮੇਰੀ ਲੱਗੀ ਮਨ ਦੀ ਭੁੱਖ ਨੂੰ ਉਤਾਰ ਦਿੰਦੀ ਹੈ। ਕਿਉਂ ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਇਸ ਮਾਰੇ ਬਿਨ ਮੁਕਤ ਨਾ ਹੋਈ। ਜਿੰਨੀ ਸਮੱਸਿਆ ਸੰਸਾਰ 'ਤੇ ਸਿਰਫ ਮਨ ਦੀ ਆ, ਬਹੁਤੀ ਮਨ ਹੀ ਭੰਬਲ ਭੂਸੇ ਪਾਈ ਫਿਰਦਾ ਸਾਰਿਆਂ ਨੂੰ। ਜਿੰਨੇ ਕਲੇਸ਼, ਜਿੰਨੀ ਮੈਂ ਮੇਰੀ ਆ, ਇਹ ਸਭ ਮਨ ਦੀ ਆ, ਮਨ ਹੀ ਨਹੀਂ ਟਿਕਣ ਦਿੰਦਾ। ਜੇ ਕਿਤੇ ਕਹਿ ਦੇ ਮਨ ਆਪਾਂ ਆਪਣੇ ਆਪਣੇ ਗੁਰੂ ਸਾਹਿਬ, ਆਪਾਂ ਅੰਮ੍ਰਿਤ ਵੇਲੇ ਉੱਠਣਾ, ਆਪਾਂ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ, ਗੁਰੂ ਦੀ ਖੁਸ਼ੀ ਲੈਣੀ ਹੈ, ਮਨ ਨੂੰ ਲੱਗਣੋਂ ਹਟ ਗਿਆ ਤਾਂ ਤੁਹਾਨੂੰ ਵੀ ਹਟ ਜਾਂਦਾ। ਆਲਸ ਕਿੱਥੇ ਆ? ਮਨ ਨੂੰ ਆ, ਤੁਹਾਨੂੰ ਕੋਈ ਆਲਸ ਨਹੀਂ। ਇਹ ਸਾਰੀ ਗੱਲ ਸਮਝਣੀ ਪੈਣੀ ਹੈ ਜੀ।
ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ।
ਕਹਿੰਦੇ ਜਿਨ੍ਹਾਂ ਨੇ ਚੋਪੜੀਆਂ, ਪਾਪ ਪਤਾ ਹੀ ਹੈ, ਜਿਹੜੀਆਂ ਪਾਪਾਂ ਦੀ ਕਮਾਈ ਭਾਵ ਸੁੱਕੀ ਜਿਹੜੀ ਘਰ ਵਿੱਚ ਆਈ ਆ। ਬਜ਼ੁਰਗ ਕਹਿੰਦੇ ਹੁੰਦੇ ਸਨ ਪੁਰਾਣੇ ਵੀ ਘਰ ਵਿੱਚ ਜੇ ਰੁੱਖੀ ਆ ਤਾਂ ਗੁਆਂਢੀਆਂ ਤੋਂ ਆਚਾਰ ਮੰਗਣ ਨਹੀਂ ਜਾਣਾ, ਉਹਨੂੰ ਪਾਣੀ ਦੇ ਘੁੱਟਣਾ। ਵੈਸੇ ਨਿਕਾਲ ਬੜੇ ਸਬਰ ਸੰਤੋਖ ਵਾਲੇ ਸਨ। ਆਹ ਪਿਛਲੇ ਦਿਨੀ ਦਾਸ ਪਰਿਵਾਰ ਕੋਲ ਬੈਠਾ ਸੀ ਅਤੇ ਦਾਸ ਨੇ ਪੁੱਛਿਆ ਬੱਚਿਆਂ ਨੂੰ ਵੀ ਕਦੇ ਸਰਜੂ ਵਾਲੀ ਸਬਜ਼ੀ ਖਾਧੀ ਹੈ? ਅਤੇ ਕਹਿੰਦੇ ਜੀ ਨਹੀਂ, ਉਹ ਨਹੀਂ ਸੁਣੀ ਕਿਤੇ। ਸਿੰਘ ਇੱਥੋਂ ਪਰਿਵਾਰ ਨੱਥੋਵਾਲ ਦਾ, ਕਿਰਪਾਨਾਂ ਵਾਲੇ ਵੱਜਦੇ ਆ, ਅਤੇ ਯੂਪੀ 'ਚ ਬੜੀ ਮਿਹਨਤ ਕੀਤੀ ਜਾ ਕੇ, ਸਾਰਾ ਪਰਿਵਾਰ ਅੰਮ੍ਰਿਤਧਾਰੀ ਆ, ਕਿਰਪਾਨਾਂ ਵਾਲੇ ਭਾਵ ਪਹਿਲਾਂ ਤੋਂ ਹੀ ਅੰਮ੍ਰਿਤਧਾਰੀ ਅਤੇ ਸ੍ਰੀ ਸਾਹਿਬਾਂ ਉੱਪਰ ਦੀ ਪਾ ਕੇ ਰੱਖਣ ਵਾਲੇ, ਕਈ ਬਹੁਤ ਪੀੜ੍ਹੀਆਂ ਉਹਨਾਂ ਦੀਆਂ ਹੋ ਗਈਆਂ ਗੁਰੂ ਸਾਹਿਬ ਦੇ ਸਮੇਂ ਤੋਂ, ਸਾਰੇ ਅੰਮ੍ਰਿਤਧਾਰੀ ਨੇ, ਅਤੇ ਯੂਪੀ ਜਾ ਕੇ ਮਿਹਨਤ ਕਰਦੇ ਨੇ। ਤੇ ਦਾਸ ਨੇ ਪੁੱਛਿਆ ਵੀ ਕਿਵੇਂ ਤੁਹਾਡਾ ਉੱਥੇ? ਕਹਿੰਦੇ ਅਭਿਆਸ ਮਹਾਰਾਜ ਬਹੁਤ ਗੁਰੂ ਸਾਹਿਬ ਕਰਾਉਂਦੇ ਆ। ਤੇ ਮੈਂ ਕਿਹਾ ਜਲ ਪਾਣੀ ਦਾ? ਕਹਿੰਦੇ ਕਈ ਵਾਰ ਉੱਥੇ ਬਾਣੀ ਪੜ੍ਹਦੇ ਇੰਨਾ ਆਨੰਦ ਬਣ ਜਾਂਦਾ, ਤੇ ਜੇ ਦੂਜਿਆਂ ਨੂੰ ਪੁੱਛ ਲਈਦਾ ਬਈ ਕੀ ਛਕਣਾ ਅੱਜ, ਚੱਲੀਏ ਪ੍ਰਸ਼ਾਦਾ ਡੇਰੇ ਤੇ ਛਕਣ, ਤੇ ਉਹ ਕਹਿਣ ਨਹੀਂ ਕੋਈ ਨਾ ਅੱਜ ਆਪਾਂ ਸਰਜੂ ਵਾਲੀ ਸਬਜ਼ੀ ਛਕ ਲਈਏ, ਭਾਵ ਸਾਰੀ ਜਾਊ। ਮਨ ਨੂੰ ਸਮਝਾ ਲੈਂਦੇ ਨੇ ਤੇ ਕੰਮ ਜਿਹੜਾ ਅੱਗੇ ਤੇ ਅਭਿਆਸ ਆਪਦਾ ਜਾਰੀ ਕਰਦੇ। ਫਿਰ ਪੜੋ ਜੀ,
ਜਿਨ੍ਹਾਂ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ,
ਤੇ ਜਿਨ੍ਹਾਂ ਨੇ ਭਾਵ ਚਟਪਟੇ ਆ ਮੀਟ ਤੇ ਲੈ ਕੇ ਹੋਰ ਚੀਜ਼ਾਂ ਜਿਨ੍ਹਾਂ ਨੇ ਖਾਧੀਆਂ, ਭਾਵ ਜਿਹੜੇ ਬਾਜ਼ਾਰੀ ਸਮਾਨ ਬਹੁਤ ਉਹ ਜਿਹੀਆਂ ਖਾਣਗੇ ਜਿਹੜੇ, ਤੇ ਭਾਵ ਪਤਾ ਹੀ ਹੈ ਜਦੋਂ ਤਲੀਆਂ ਫਲੀਆਂ ਖਾਵਾਂਗੇ ਕੋਲੈਸਟਰੋਲ ਤੋਂ ਲੈ ਕੇ ਕਈ ਰੋਗ ਲੱਗਦੇ। ਸਾਧੂਆਂ ਦਾ ਕਿਸੇ ਦਾ ਕੋਲੈਸਟਰੋਲ ਨਹੀਂ ਵੱਧ, ਕਿਸੇ ਦਾ ਬੀਪੀ ਸ਼ੂਗਰ ਅਤੇ ਆਦਿ। ਭਾਵ ਇਹ ਜਿਹੜਾ ਭੋਜਨ ਹੈ ਉਨਾ ਛਕਣਾ ਚਾਹੀਦਾ ਜਿੰਨਾ ਸੰਕੋਚ ਕੇ, ਤੇ ਉਹਦੇ ਪ੍ਰਥਾਏ ਫਿਰ ਬਾਬਾ ਫਰੀਦ ਜੀ ਕਹਿੰਦੇ ਜਿਹੜੇ ਚੋਪੜੀਆਂ ਛਕਣਗੇ ਭਾਵ ਉਸ ਚੀਜ਼ ਨੂੰ ਥੋੜ੍ਹਾ ਜਿਹਾ, ਅਤੇ ਫਿਰ ਪਤਾ ਹੀ ਆਪ ਜੀ ਨੂੰ ਸਰੀਰ ਦੇ ਜਿੱਥੇ ਦੁੱਖ ਰੋਗ ਆ ਤੇ ਅੱਗੇ ਜਾ ਕੇ ਸਜਾਵਾਂ ਮਿਲਦੀਆਂ ਨੇ ਜੀ।
ਰੁੱਖੀ ਸੁੱਖੀ ਖਾਇ ਕੈ ਠੰਡਾ ਪਾਣੀ ਪੀ।
ਬਾਬਾ ਆਨੰਦ ਸਿੰਘ ਜੀ ਕੋਲੇ ਬਾਬਾ ਈਸ਼ਰ ਸਿੰਘ ਜੀ ਪ੍ਰਸ਼ਾਦੇ ਦਾ ਥਾਲ ਲੈ ਕੇ ਆਏ, ਤੇ ਜਦੋਂ ਥਾਲ ਲੈ ਕੇ ਆਏ ਤੇ ਬਾਬਾ ਆਨੰਦ ਸਿੰਘ ਜੀ ਨੇ ਇੱਕ ਪ੍ਰਸ਼ਾਦਾ ਤੇ ਜਲ ਦਾ ਜਿਹੜਾ ਸੀਗਾ ਬਾਟਾ ਉਹ ਚੱਕ ਲਿਆ, ਤੇ ਕਹਿੰਦੇ ਭਾਈ ਦੂਜੀ ਲੈ ਜਾ ਦਾਲ ਸਬਜ਼ੀ। ਤੇ ਬਾਬਾ ਈਸ਼ਰ ਸਿੰਘ ਨੇ ਕਿਹਾ ਬਾਬਾ ਜੀ ਇਹ ਕਿਉਂ ਨਹੀਂ ਛਕਣੀ ਦਾਲ ਸਬਜ਼ੀ ਜਿਹੜੀ ਆਈ ਹੈ, ਦਹੀਂ ਆਇਆ। ਕਹਿੰਦੇ ਆਹ ਦੇਖ ਤੂੰ ਉੱਧਰ ਕੀਰਤਨੀਆਂ ਸ਼ਬਦ ਪੜ੍ਹ ਰਿਹਾ ਤੇ ਸ਼ਬਦ ਚੱਲ ਰਿਹਾ, ਬਾਬਾ ਫਰੀਦ ਜੀ ਸਲੋਕਾਂ ਵਿੱਚੋਂ ਪੜ੍ਹ ਰਿਹਾ। ਤੇ ਫਿਰ ਰੁੱਖੀ ਮਿੱਸੀ ਖਾਇ ਕਾ ਠੰਡਾ ਪਾਣੀ ਪੀਓ, ਕਹਿੰਦੇ ਉੱਧਰ ਚੱਲ ਰਿਹਾ। ਕਹਿੰਦੇ ਕਿਤੇ ਵੀ ਕੋਈ ਗੁਰਬਾਣੀ ਦਾ ਉਪਦੇਸ਼, ਕੋਈ ਵੀ ਕਥਾ ਕੀਰਤਨ ਚੱਲ ਰਿਹਾ, ਉਹ ਕਿਸੇ ਹੋਰ ਵਾਸਤੇ ਉਪਦੇਸ਼ ਨਹੀਂ, ਉਹ ਸਾਡੇ ਵਾਸਤੇ ਉਪਦੇਸ਼। ਬਾਬਾ ਜੀ ਕਹਿੰਦੇ ਇਹ ਜਿਹੜਾ ਉਪਦੇਸ਼ ਮੇਰੇ ਵਾਸਤੇ ਹੋਇਆ ਅਤੇ ਇਸ ਕਰਕੇ ਹੁਣ ਅੱਜ ਮੈਂ ਇੱਕ ਸੁੱਕਾ ਪ੍ਰਸ਼ਾਦਾ ਅਤੇ ਨਾਲ ਕੱਲਾ ਜਲ ਛਕੂੰਗਾ, ਭਾ ਬਾਬੇ ਫਰੀਦ ਦੇ ਚਰਨਾਂ 'ਚ ਸਾਡੀ ਹਾਜ਼ਰੀ ਲੱਗੂ, ਫਿਰ ਪੜ੍ਹਨਾ ਕਰੋ ਜੀ।
ਰੁੱਖੀ ਸੁੱਖੀ ਖਾਇ ਕੈ ਠੰਡਾ ਪਾਣੀ ਪੀ।
ਹਾਂ, ਰੁੱਖੀ ਸੁੱਖੀ ਭਾਵ ਕੋਈ ਉਹ ਨਹੀਂ ਰੁੱਖੀ ਹੋ ਗਈ ਜਿਹਨੂੰ ਕੋਈ ਨਾਲ ਦਾਲ ਸਬਜ਼ੀ ਹੈ ਨਹੀਂ, ਅਤੇ ਸੁੱਖੀ ਹੋ ਗਈ ਜਿਹਨੇ ਉੱਤੇ ਘਿਓ ਨਹੀਂ ਲੱਗਿਆ, ਅਤੇ ਫਿਰ ਠੰਡਾ ਪਾਣੀ ਭਾਵ ਸਬਰ ਦਾ ਤੂੰ ਜਲ ਪੀ, ਜਿਹੜਾ ਮਿਲਿਆ ਉਹ 'ਚ ਸਬਰ ਸੰਤੋਖ ਕਰ ਜੇ।
ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ।
ਕਹਿੰਦੇ ਪਰਾਇਆ ਦੇਖ ਕੇ ਮਨ ਨੂੰ ਤਰਸਾਉਣਾ ਨਹੀਂ ਵੀ ਉਹਦੇ ਘਰ ਆਹ ਚੀਜ਼ ਜਿਹੜੇ ਤਰਸਾਉਂਦੇ ਨੇ, ਤੁਹਾਨੂੰ ਪਤਾ ਆਪ ਜੀ ਨੂੰ ਸਾਧ ਸੰਗਤ ਫਿਰ ਸਜਾਵਾਂ ਵੀ ਬੜੀਆਂ ਵੱਡੀਆਂ ਮਿਲਦੀਆਂ। ਜਿੱਥੇ ਲੋਕਾਂ ਦੇ ਬਹੁਤੇ ਘਰਾਂ 'ਚ ਕਰਜ਼ੇ ਚੜ੍ਹਨ ਦਾ ਕਾਰਨ ਵੀ ਇਹੀ ਹੈ, ਇੱਕ ਦੂਜੇ ਨੂੰ ਦੇਖ ਕੇ ਅਸੀਂ ਉਹ ਕਹਿੰਦਾ ਮੈਂ ਉਹ ਤੋਂ ਵੱਡੀ ਚੀਜ਼ ਲੈ ਲਵਾਂ, ਉਹ ਕਹਿੰਦਾ ਉਹ ਤੋਂ ਵੱਡਾ ਘਰ ਲੈ ਲਵਾਂ। ਨੀਂਦ ਤਾਂ ਗਰਾਜ 'ਚ ਵੀ ਆ ਜਾਂਦੀ, ਨੀਂਦ ਕੁੱਲੀਆਂ 'ਚ ਵੀ ਆ ਜਾਂਦੀ ਹੈ, ਦਰੱਖਤਾਂ ਥੱਲੇ ਵੀ ਆ ਜਾਂਦੀ ਹੈ। 92 ਸਾਲ ਤੁਹਾਡੇ ਬਜ਼ੁਰਗ ਜੰਗਲਾਂ ਵਿੱਚ ਰਹੇ, ਉੱਥੇ ਉਹਨਾਂ ਨੇ 92 ਸਾਲ ਰਹਿ ਕੇ ਅਤੇ 3 ਪੀੜ੍ਹੀਆਂ ਆਪ ਜੀ ਦੀਆਂ ਉੱਥੇ ਉਹਨਾਂ ਨੇ ਗੁਰਸਿੱਖੀ ਕਾਇਮ ਰੱਖਣ ਵਾਸਤੇ ਪਾਲੀਆਂ, ਉਹਨਾਂ ਨੇ ਕਿਸੇ ਗੱਲੋਂ ਤੰਗੀ ਨਹੀਂ ਰਹੀ, ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਸਨ, ਜਦੋਂ ਵੀ ਸਮਾਂ ਆਉਂਦਾ ਸੀ ਜਕਾਰੇ ਗਜਾਉਂਦੇ ਸਨ, ਦੇਗਾਂ ਤਿਆਰ ਕਰਦੇ ਸਨ। ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਸਿੱਖੀ 'ਚ ਰਹਿ ਜਾਣ, ਅਤੇ ਕਿਤੇ ਅਸੀਂ ਇਹ ਨਾ ਹੋਈਏ ਸੁੱਖ ਲੈਂਦੇ ਲੈਂਦੇ ਇੰਨੀ ਦੂਰ ਚਲੇ ਜਾਈਏ ਕਿ ਆਉਣ ਵਾਲੇ ਕਈ ਬੱਚੇ ਦਾਸ ਨੂੰ ਮਿਲੇ ਜਿਨ੍ਹਾਂ ਨੂੰ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ 9 ਦੇ ਵਿੱਚ ਸਿੰਘ ਹੀ ਨਹੀਂ ਲਾਉਂਦੇ ਉਹ, ਜਾਂ ਫਸਟ ਨੇਮ ਜਿਹੜਾ ਨਾਮ ਰੱਖਿਆ ਅਤੇ ਜਾਂ ਬਿਲਕੁਲ ਜਿਹੜਾ ਫੈਮਿਲੀ ਨੇਮ ਉਹ ਰੱਖਿਆ ਹੋਇਆ, ਸਿੰਘ ਨਾਮ ਹੀ ਨਹੀਂ ਵਰਤਦੇ। ਅਤੇ ਸੋਚੋ ਆਉਣ ਵਾਲੇ ਦਿਨਾਂ 'ਚ ਕੀ ਬਣਨਾ। ਮੈਂ ਕਈਆਂ ਨਾਂ ਸੁਣ ਕੇ ਹੈਰਾਨ ਹੋ ਗਿਆ, ਪੀਟਰ ਵੀ ਕਈਆਂ ਨਾਂ ਰੱਖਿਆ, ਕੋਈ ਹੋਰ ਇਹੋ ਜਿਹੇ ਨਾਮ ਰੱਖੇ ਹੈ। ਸਾਧ ਸੰਗਤ ਸਾਨੂੰ ਖਿਆਲ ਰੱਖਣਾ ਪੈਣਾ, ਬਹੁਤ ਚੀਜ਼ਾਂ ਦਾ ਸਾਨੂੰ ਵਿਚਾਰ ਕਰਨੇ ਪੈਣੀਆਂ। ਜਿਉਂ ਜਿਉਂ ਅਸੀਂ ਇਹ ਚੀਜ਼ਾਂ ਦੀਆਂ ਵਿਚਾਰ ਕਰਾਂਗੇ, ਸਮਝਾਂਗੇ, ਅਤੇ ਅਗਲੀ ਖੇਡ ਤੱਕ ਜ਼ਰੂਰ ਪਹੁੰਚਾਂਗੇ। ਆ ਪਿਛਲੇ ਦਿਨ ਇੱਕ ਨੌਜਵਾਨ ਟਾਈ ਲਾ ਕੇ ਆ ਗਿਆ, ਦਾਸ ਨੇ ਬੇਨਤੀ ਕੀਤੀ ਵੀ ਪਤਾ ਆਪ ਜੀ ਨੂੰ ਇਹਦੇ ਅਰਥ ਕੀ ਹੈ? ਕਹਿੰਦੇ ਜੀ ਨਹੀਂ। ਹੁਣ ਇਹ ਚੀਜ਼ਾਂ ਆਮ ਸਾਨੂੰ ਮਿਲਦੀਆਂ ਨੇ। ਦਾਸ ਨੇ ਫਿਰ ਬੇਨਤੀ ਕੀਤੀ, ਜਦੋਂ ਜੀਸਸ ਕ੍ਰਾਈਸਟ ਨੇ ਜਦੋਂ ਫਾਹ ਲਾਇਆ ਉਹਨੂੰ, ਜਦੋਂ ਸੂਲੀ ਲਾਈ, ਉਹਦੇ ਪਿਆਰ ਵਾਲਿਆਂ ਨੇ ਗਲ ਦੇ ਵਿੱਚ ਰੱਸੇ ਪਾ ਕੇ ਅਤੇ ਨੋਟ ਲਾਈ ਉਹਨੂੰ। ਕਿਉਂਕਿ ਸਾਨੂੰ ਦੁੱਖ ਆ ਵੀ ਤੁਸੀਂ ਜਿਹਨੂੰ ਅਸੀਂ ਆਪਦਾ ਭਗਵਾਨ ਆਪਦਾ ਈਸਟ ਮੰਨਦੇ ਹਾਂ, ਤੁਸੀਂ ਉਹਨੂੰ ਤਸੀਹੇ ਦਿੱਤੇ, ਅਤੇ ਉਹ ਰੱਸੇ ਤੋਂ ਹੌਲੀ ਹੌਲੀ ਅਸ਼ਕੀਨੀ ਵਿੱਚ ਟਾਈ ਬਣ ਗਈ ਹੈ, ਅਤੇ ਹੁਣ ਦੇਖ ਲਓ ਕੌਣ ਪਾਈ ਫਿਰਦਾ ਗਲਾਂ 'ਚ। ਇਸ ਚੀਜ਼ ਤੋਂ ਬਚਣਾ ਚਾਹੀਦਾ, ਸਾਡੀ ਨਹੀਂ ਨਿਸ਼ਾਨੀ, ਇਹ ਉਹਨਾਂ ਦੀ ਨਿਸ਼ਾਨੀ, ਉਹਨਾਂ ਸੋਭ ਨੀਕ ਆ। ਸਿੱਖਾਂ ਨੂੰ ਆਪਦੇ ਨੂੰ ਉਸ ਹਿਸਾਬ ਨਾਲ ਆਪਾਂ ਨੂੰ ਵਿਚਰਨਾ ਚਾਹੀਦਾ, ਜ਼ਰੂਰੀ ਨਹੀਂ ਉਹ ਲਾ ਕੇ ਕੋਈ ਬਹੁਤੀ ਤਰੱਕੀ ਹੈ, ਬਹੁਤ ਹੋਰ ਤਰ੍ਹਾਂ ਦੀ ਬਿਮਾਰੀ ਖੇਡਾਂ ਵਰਤਾ ਦਿੰਦੇ ਨੇ ਜੀ।
ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ।
ਹਾਂ, ਕਹਿੰਦੇ ਭਾਈ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਇੱਧਰ ਇਸ ਚੀਜ਼ ਦੇ ਉੱਤੇ ਵੀ ਖਿਆਲ ਰੱਖਣਾ। ਇੱਕ ਵਾਰੀ ਫੇਰ ਪੜੋ ਜੀ।
ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ।
ਤੇ ਜੇ ਤੂੰ ਸਬਰ ਸੰਤੋਖ ਰੱਖੇ, ਸਰਜੂ ਵਾਲੀ ਸਬਜ਼ੀ ਛਕੇ, ਤੇ ਤੇਰੇ ਘਰ ਵਿੱਚ ਨਾ ਕਲੇਸ਼ ਤੇ ਨਾ ਤੇਰੇ ਘਰ ਵਿੱਚ ਕਦੇ ਕਰਜ਼ੇ ਆਉਣ ਜੀ।
ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ।
ਇੱਕ ਦਿਨ ਸਮਾਂ ਬਣਿਆ ਅੰਮ੍ਰਿਤ ਵੇਲੇ ਦਾ, ਤੇ ਕੀ ਹੋਇਆ, ਬਾਬਾ ਫਰੀਦ ਜੀ ਤੇ ਨਾਲ ਇੱਕ ਹੋਰ ਫਕੀਰ ਆਪਦੇ ਨੂੰ ਬੜਾ ਨਾਮਵਰ ਕਹਾਉਣ ਵਾਲਾ, ਤੇ ਸਮਾਂ ਬਣਿਆ ਤੇ ਅੰਮ੍ਰਿਤ ਵੇਲਾ ਖੁੰਝ ਗਿਆ, ਉਦਣ ਉੱਠ ਨਾ ਪਾਏ। ਕਿਉਂ? ਜਿਹੜਾ ਸਾਰਿਆਂ ਨਾਲੋਂ ਜ਼ਰੂਰੀ ਆ ਉਹ ਹੈਗਾ ਅੰਮ੍ਰਿਤ ਵੇਲਾ ਸਾਧ ਸੰਗਤ। ਬਾਬਾ ਨਾਨਕ ਸਿੰਘ ਦਾ ਬਚਨ, ਜਿਹੜਾ ਅੰਮ੍ਰਿਤ ਵੇਲੇ ਨਹੀਂ ਜਿਹੜੇ ਘਰ ਵਿੱਚ, ਜਿਹਦੇ ਘਰ ਵਿੱਚ ਬੰਦਗੀ ਨਹੀਂ ਅੰਮ੍ਰਿਤ ਵੇਲੇ ਨਹੀਂ ਸੰਭਾਲਿਆ, ਬਾਬਾ ਨਾਨਕ ਸਿੰਘ ਦਾ ਬਚਨ, ਬਾਕੀ ਵੇਲੇ ਵੀ ਜ਼ਹਿਰ ਵਰਗੇ ਬਣ ਜਾਂਦੇ। ਸਮਾਂ ਬਣਿਆ ਇੱਕ ਦਿਨ ਸ਼ੇਖ ਸ਼ਾਹ ਫਕੀਰ ਦੀਨ ਅਤੇ ਬੜੇ ਉਹ ਵੀ ਨਾਮਵਰ, ਉਹਨਾਂ ਕੋਲ ਬਾਬਾ ਫਰੀਦ ਜੀ ਜਾਂਦੇ ਨੇ ਅਤੇ ਜਾ ਕੇ ਵੀ ਮੈਂ ਇਹਨਾਂ ਨੂੰ ਉਸਤਾਦ ਧਰ, ਅਤੇ ਕੀ ਬਣਿਆ ਸਮਾਂ ਸਾਧ ਸੰਗਤ, ਕਿਉਂ ਆਪ ਬੰਦਗੀ ਵਾਲੇ ਸਨ, ਬੰਦਗੀ ਵਾਲਿਆਂ ਦਾ ਔਰਾ ਬੜਾ ਹੁੰਦਾ, ਉਹਨਾਂ ਦੀ ਇੱਕ ਕਨੀਚ ਭਾਵ ਇੱਕ ਤਵਾਹ ਸੀ ਜਿਹੜੀ ਉਹਨਾਂ ਦੇ ਉਸ ਸਥਾਨ ਦੇ ਉੱਤੇ ਡੇਰੇ 'ਤੇ ਸੇਵਾ ਕਰਨ ਆਇਆ ਕਰਦੇ, ਕਿਉਂ ਗੁਰੂ ਘਰ ਦੇ ਦਰਵਾਜ਼ੇ ਸਭ ਵਾਸਤੇ ਖੁੱਲ੍ਹੇ ਆ, ਆਉਣਗੇ ਤਾਂ ਭਲਾ ਹੋਊਗਾ, ਮਹਾਰਾਜ ਦੇ ਚਰਨਾਂ ਲੱਗਣਗੇ, ਕੋਈ ਚੰਗੀ ਗੱਲ ਕੰਨਾਂ ਵਿੱਚ ਪਊਗੀ ਅਤੇ ਜੀਵਨ ਦੇ ਮੁਕਤੀ ਦੇ ਮਾਰਗ ਤੱਕ ਪਹੁੰਚ ਜਾਂਦਾ। ਅਖੀਰਲਾ ਸਲੋਕ ਆ ਅਤੇ ਫਿਰ ਸਮਾਪਤੀ ਹੈ। ਅਤੇ ਕੀ ਹੋਇਆ, ਬਾਬਾ ਫਰੀਦ ਜੀ ਪਹੁੰਚੇ ਅਤੇ ਜਦੋਂ ਸ਼ੇਖ ਸ਼ਾਫਦੀਨ ਦੇ ਜਦੋਂ ਉੱਥੇ ਅਸਥਾਨ 'ਤੇ ਪਹੁੰਚੇ ਅਤੇ ਇੱਕ ਜਿਹੜੀ ਕਨੀਚ ਆ ਬਾਬਾ ਫਰੀਦ ਜੀ ਦੇ ਹੱਥ ਧਵਾਉਣ ਲੱਗੀ ਅਤੇ ਬਾਬਾ ਫਰੀਦ ਜੀ ਉਹਦਾ ਮੱਥਾ ਦੇਖਣ ਲੱਗ ਗਏ, ਦੇਖੀ ਜਾਂਦੇ, ਤੱਕੀ ਜਾਂਦੇ ਆ, ਪਾਣੀ ਪਈ ਜਾਂਦਾ, ਪਾਣੀ ਹੱਥਾਂ 'ਚ ਲੱਗ ਲੱਗ ਕੇ ਨਿਕਲੀ ਜਾਂਦਾ। ਹੁਣ ਸ਼ੇਖ ਫਰੀਦ ਦੂਜਿਆਂ ਹੱਥ ਧਵਾਈ ਜਾ ਰਹੇ ਆ ਅਤੇ ਜਿਹੜੇ ਤੁਹਾਨੂੰ ਪਤਾ ਆਪ ਜੀ ਨੂੰ ਉਂਗਲਾਂ ਵਾਲੇ ਵੀ ਨਾਲ ਹੀ ਹੁੰਦੇ, ਕਿਉਂ ਹਰੇਕ ਸਾਧੂ ਨੂੰ ਸਮਝਣਾ ਸੌਖਾ ਨਹੀਂ ਹੈਗਾ। ਬਾਬਾ ਨੰਦ ਸਿੰਘ ਦਾ ਬਚਨ ਹੈ, ਜੇ ਸਾਧੂ ਨੂੰ ਸਮਝ ਗਏ ਤਾਂ ਉਹ ਸਾਧੂ ਨਹੀਂ, ਅਤੇ ਸਾਰਾ ਜੀਵਨ ਸਾਧੂ ਦੀ ਸਮਝ ਨਹੀਂ ਆਉਂਦੀ। ਅਤੇ ਕੀ ਬਣਿਆ ਸਮਾਂ, ਜਦੋਂ ਪਾਣੀ ਹੱਥਾਂ ਨੂੰ ਲਾ ਕੇ ਡੁੱਲ ਰਿਹਾ ਅਤੇ ਪ੍ਰਸ਼ਾਦਾ ਛਕਣ ਲੱਗੇ ਅਤੇ ਬਾਅਦ ਵਿੱਚ ਜਦੋਂ ਜਾ ਕੇ ਬੇਨਤੀ ਕੀਤੀ ਸ਼ੇਖ ਸ਼ਾਫਦੀਨ ਨੂੰ ਵੀ ਮੈਂ ਤੁਹਾਨੂੰ ਆਪਦਾ ਉਸਤਾਦ ਧਾਰਨਾ ਚਾਹੁੰਦਾ, ਅਤੇ ਉਹਨਾਂ ਨੇ ਜਵਾਬ ਦੇ ਦਿੱਤਾ, ਤੂੰ ਆਪਦਾ ਪਹਿਲਾਂ ਜੀਵਨ ਬਣਾ ਜੀ, ਕੀ ਗਲਤੀ ਹੋ ਗਈ, ਹੁਕਮ ਕਰੋ। ਕਹਿੰਦੇ ਤੂੰ ਜਿਹੜੀ ਸਾਡੀ ਕਨੀਚ ਆ, ਸਾਡੀ ਦਾਸੀ ਹੈ, ਜਿਹੜੀ ਗੋਲੀ ਆਉਂਦੀ ਹੈ, ਤਵੈਫ ਹੈ, ਤੂੰ ਉਹਦਾ ਮੂੰਹ ਹੀ ਦੇਖੀਗਾ, ਮੱਥਾ ਹੀ ਦੇਖੀਗਾ, ਕੀ ਗੱਲ। ਅਤੇ ਬਾਬੇ ਫਰੀਦ ਜੀ ਨੇ ਹੱਥ ਜੋੜਦੇ ਅੱਖਾਂ ਵਿੱਚ ਜਲ ਆ ਗਿਆ ਅਤੇ ਮੁੱਖ ਤੋਂ ਬਚਨ ਕੀਤੇ, ਜਦੋਂ ਇਹ ਹੱਥ ਧੁਆਏ ਨੇ, ਜਲ ਪਾਇਆ ਮੇਰੇ ਹੱਥਾਂ 'ਤੇ, ਜਦੋਂ ਮੈਂ ਇਹਦਾ ਮੱਥਾ ਦੇਖਿਆ ਅਤੇ ਸਾਰੀਆਂ ਜਿਹੜੀਆਂ ਲਿਖੀਆਂ ਰੇਖਾ ਸਨ ਇਹਦੀਆਂ, ਅਤੇ ਸਾਰੀਆਂ ਇਹਨੂੰ ਜਹੰਮ ਵਿੱਚ ਲੈ ਕੇ ਜਾ ਰਹੀਆਂ ਸਨ, ਦੋਜਕ 'ਚ ਲੈ ਕੇ ਜਾ ਰਹੀਆਂ ਸਨ ਭਾਵ। ਅਤੇ ਕਹਿੰਦੇ ਫਿਰ ਬਾਬਾ ਫਰੀਦ ਜੀ ਕਹਿੰਦੇ ਮੈਨੂੰ ਤਰਸ ਆ ਗਿਆ ਵੀ ਐਡੇ ਫਕੀਰ ਕੋਲ ਰਹਿੰਦੇ ਨੇ ਅਤੇ ਸੇਵਾ ਕਰਦੀ ਆ, ਅਤੇ ਕਿਤੇ ਇਹ ਇੱਥੇ ਰਹਿ ਕੇ ਵੀ ਜੇ ਕਿਤੇ ਜਾ ਡਿੱਗੀ ਦੋਜਕ ਵਿੱਚ ਅਤੇ ਆਪ ਜੀ ਨੂੰ ਵੀ ਦਾਗ ਲੱਗੂਗਾ, ਅਤੇ ਮੈਂ ਜਿਹੜੀ ਜਿਹੜੀ ਪੜ੍ਹੀ ਜਾਂਦਾ ਸੀ ਇਹਦੀ ਕਾਲੀਆਂ ਰੇਖਾ ਅਤੇ ਉਹ ਮਿਟੀ ਜਾਂਦੀਆਂ ਸਨ, ਹੁਣ ਇਹ ਦੋਜਕ ਦੇ ਵਿੱਚ ਪੈਣ ਦੇ ਬਜਾਏ ਇਹ ਜਹੰਮ ਵਿੱਚ ਜਾਊਗੀ, ਭਾਵ ਇਹਦਾ ਜਿਹੜਾ ਪਿਛਲਾ ਜਿਹੜਾ ਸਾਰਾ ਸੀ ਉਹ ਮਿਟ ਗਿਆ। ਅਤੇ ਫਿਰ ਕੀ ਹੋਇਆ, ਸ਼ੇਖ ਸ਼ਾਫਦੀਨ ਨੇ ਮੱਥਾ ਟੇਕ ਦਿੱਤਾ ਬਾਬਾ ਫਰੀਦ ਜੀ ਦੇ ਪੈਰਾਂ 'ਤੇ, ਕਹਿੰਦਾ ਤੂੰ ਨਾ ਮੈਨੂੰ ਉਸਤਾਦ ਧਾਰ, ਮੈਂ ਤੈਨੂੰ ਉਸਤਾਦ ਧਾਰਦਾ, ਭਾਵ ਇਹ ਕੌਣ ਰੇਖਾ ਮਿਟਾ ਸਕਦਾ, ਜਿਹੜਾ ਬੰਦਗੀ ਵਾਲਾ, ਜਿਹਨੇ ਅੰਮ੍ਰਿਤ ਵੇਲਾ ਸੰਭਾਲਣਾ, ਜਿਹਨੇ ਅੰਮ੍ਰਿਤ ਵੇਲੇ ਨੇ ਸੰਭਾਲਣਾ, ਅਤੇ ਉਹ ਤਾਂ ਹਰ ਰੋਜ਼ ਪਾਪ ਚੜ੍ਹ ਰਹੇ, ਜੇ 20 ਸਾਲ ਦੀ ਉਮਰ ਹੋ ਗਈ ਤਾਂ 20 ਸਾਲ ਦੇ ਪਾਪ ਚੜ੍ਹ ਗਏ, ਅੱਜ ਦੇ ਦਿਨ ਦਾ ਹੋਰ ਪਾਪ ਚੜ੍ਹ ਜਾਣਾ, ਕੱਲ੍ਹ ਦਾ ਹੋਰ, ਕਦੋਂ ਅਸੀਂ ਇਸ ਪਾਸੇ ਨੂੰ ਤੁਰਾਂਗੇ, ਸਾਨੂੰ ਮੁੜਨਾ ਪੈਣਾ ਘਰਾਂ ਨੂੰ। ਸਾਧ ਸੰਗਤ, ਘਰ ਕਿਹੜਾ ਹੈਗਾ, ਗੁਰੂ ਦੇ ਚਰਨ ਜੁੜਨਾ ਪੈਣਾ, ਲੇਖੇ ਨਿਬੇੜ ਤੱਕ ਜਾਣਾ ਪੈਣਾ, ਨਹੀਂ ਕਿਸੇ ਨੇ ਨਹੀਂ ਬਾਂਹ ਫੜਨੀ, ਕੋਈ ਆਊਗਾ ਅਫਸੋਸ ਕਰਨ, ਪਤਾ ਹੀ ਹੈ ਬਿੰਦ ਪਹਿਲਾਂ ਮੋਬਾਈਲ 'ਤੇ ਹੱਸ ਕੇ ਗੱਲਾਂ ਕਰਦਾ ਹੋ, ਉੱਥੇ ਮੂੰਹ ਥੋੜ੍ਹਾ ਢਿਲਾਇਆ ਕਰਕੇ ਖੜਨਾ, ਬਾਹਰ ਨਿਕਲ ਕੇ ਤਾਂ ਫਿਰ ਉਹੀ ਹਾਲ, ਆਪਾਂ ਸਾਰਾ ਕੁਝ ਦੇਖਦੇ ਹੀ ਹਾਂ, ਕੌਣ ਕਿਸੇ ਦਾ ਦੁੱਖ ਮੰਨਦਾ, ਜੇ ਅਸਲੀ ਦੁੱਖ ਉਹ ਇਹੀ ਹੈ ਕਿ ਇਹ ਸਾਡੇ ਭੈਣ ਭਰਾ ਨੇ ਅਤੇ ਕਿਤੇ ਦੂਜੇ ਪਾਸੇ ਨਾ ਜਾ ਡਿੱਗਣ, ਮਹਾਰਾਜ ਦੇ ਚਰਨਾਂ ਲੱਗਣ ਅਤੇ ਆਵਾਗਮਨ ਮਿਟੇ। ਕਰੀ ਫਿਰ ਪੜੋ ਜੀ,
ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ,
ਜੋ ਅੰਗ ਉਹਨਾਂ ਦੇ ਮੁੜਦੇ ਨੇ ਜਿਹੜਾ ਅੰਮ੍ਰਿਤ ਵੇਲਾ ਨਾ ਸਾਂਭਿਆ ਜਾਵੇ, ਉਹ ਸਿੱਖ ਦੀ ਮੌਤ ਹੋ ਜਾਂਦੀ ਹੈ ਜਿਹੜਾ ਅੰਮ੍ਰਿਤ ਵੇਲਾ ਨਾ ਹੋਵੇ ਜੀ।
ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਰ,
ਦੁਹਾਗਣੀ ਜਿਹੜੀ ਮਾੜੇ ਕਰਮਾਂ ਵਾਲੀਆਂ ਨੇ, ਜਿਹੜੀਆਂ ਗੁਰਮੁਖ ਨਹੀਂ ਬਣੀਆਂ, ਗੁਰੂ ਨਾਲ ਜੁੜੀਆਂ ਨਹੀਂ, ਅੰਮ੍ਰਿਤ ਵੇਲਾ ਸੰਭਾਲਿਆ ਨਹੀਂ, ਦਿਨ 'ਚ ਅਭਿਆਸ ਨਹੀਂ ਕਰਦੀਆਂ, ਕਿੰਨੀ ਬੰਦਗੀ ਵਾਲੀਆਂ ਪਿਆਰ ਵਾਲੀਆਂ ਰੂਹਾਂ ਬੈਠੀਆਂ ਨੇ ਸੰਗਤ 'ਚ, ਜਿਹਨਾਂ ਦਾ 80-80 ਹਜ਼ਾਰ 90-90 ਹਜ਼ਾਰ ਮੂਲ ਮੰਤਰ ਜਾਪ ਰੋਜ਼, 150-150 ਪੌਣੇ 200-200 ਤੱਕ ਵੀ ਤਕਰੀਬਨ ਜਪਜੀ ਸਾਹਿਬ ਦੇ ਸਿੰਘ ਕਰਦੇ ਨੇ ਅਭਿਆਸ ਰੋਜ਼ ਦਾ, ਕਿੰਨੇ ਬਿਆਨ ਤਾਂ ਅਨੁਭਵਾਂ ਨੂੰ ਮਾਣਦੇ ਨੇ, ਅਭਿਆਸ ਹੀ ਨਹੀਂ ਕਰਨਾ, ਜੀਵਨ ਖਰਾਬ ਕਰੀ ਜਾਣਾ, ਤੇ ਫਿਰ ਕੀ ਅਸੀਂ ਹੋ ਗਏ ਡੁਹਾਗਣਾ। ਫੇਰ ਪੜੋ ਜੀ,
ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਰੇ,
ਜਾ ਕੇ ਪੁੱਛੋ ਇਹਨਾਂ ਡੁਹਾਗਣਾ ਨੂੰ, ਹਲਾਓ ਇਹਨਾਂ ਨੂੰ, ਤੁਸੀਂ ਆਪਦਾ ਜੀਵਨ ਕਿਵੇਂ ਬਰਬਾਦ ਕਰੀ ਜਾਂਦੀ ਆ, ਕਦੋਂ ਤੁਸੀਂ ਜਾਗੋਗੀਆਂ, ਕਦੋਂ ਗੁਰੂ ਵਾਲੀਆਂ ਬਣੋਗੀਆਂ, ਕਦੋਂ ਪਿਛਲਾ ਹਿਸਾਬ ਨਿਬੜੂਗਾ, ਕਦੋਂ ਮਹਾਰਾਜ ਦੇ ਚਰਨਾਂ ਲੱਗ ਕੇ ਤੇ ਦੂਜਿਆਂ ਨੂੰ ਜੋੜਨ ਵਾਲੇ ਬਣੋਗੇ। ਆਪ ਜੀ ਨੇ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ। ਵਿਚਾਰ ਕਰਦਿਆਂ ਦੌਰਾਨ ਇੱਕ ਨੇ ਬੇਅੰਤ ਬੇਅੰਤ ਭੁੱਲਾਂ ਗਲਤੀ ਹੋਈਆਂ, ਕਈ ਕੌੜੇ ਬੋਲ ਨਿਕਲ ਗਏ, ਪਰ ਉਹਦੇ ਪਿੱਛੇ ਮਨੋਰਥ ਇੱਕ ਹੀ ਹੈ ਕਿ ਅਸੀਂ ਗੁਰਸਿੱਖਾਂ ਇੱਕੋ ਪਿਆਰ, ਗੁਰਪੁੱਤਾਂ ਮੀਤਾਂ ਭਾਈਆਂ, ਗੁਰੂ ਵਾਲੇ ਪਾਸੋਂ ਆਪਾਂ ਸਾਰੇ ਸਕੇ ਭੈਣ ਭਰਾ, ਸਾਰੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤਾਂ 'ਚ ਨਿਆਣੇ ਬੈਠੇ। ਕੋਈ ਕਿਤੋਂ ਦਾ ਵੀ ਜੰਮਿਆ ਹੋਵੇ, ਕੋਈ ਭਾਵੇਂ ਗਰੀਬ ਅਤੇ ਭਾਵੇਂ ਕੋਈ ਅਮੀਰ ਹੋਵੇ, ਪਰ ਸਾਰੇ ਬਾਬਾ ਨਾਨਕ ਸਿੰਘ ਕਹਿੰਦੇ ਕੋਈ ਸਾਧੂ ਵੀ ਹੋਵੇ, ਕਿੱਡਾ ਵੀ ਹੋ ਜਾਵੇ, ਬੇਅੰਤ ਅਨੁਭਵੀ ਵੀ ਹੋਵੇ, ਪਰ ਗੁਰੂ ਨਾਨਕ ਦੇ ਚਰਨਾਂ 'ਚ ਧੂੜ ਦੇ ਬਰਾਬਰ ਵੀ ਨਹੀਂ, ਕਿਉਂ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਕਲਯੁਗ ਵਿੱਚ ਰੱਖਣ ਵਾਸਤੇ ਗੁਰੂ ਨਾਨਕ ਦੇ ਘਰ ਇਹੀ ਇੱਕ ਦਰ ਬਚਿਆ ਹੈਗਾ, ਅਤੇ ਬਾਕੀ ਸਾਨੂੰ ਪਤਾ ਵੀ ਕੀ ਹਾਲਤ ਹੋਈ ਪਈ ਸੰਸਾਰ 'ਚ, ਕਿੰਨੇ ਪਖਾਣ ਅਤੇ ਚਲਿੱਤਰ ਚੱਲਦੇ ਨੇ। ਅਤੇ ਵਿਚਾਰ ਦੌਰਾਨ ਦਾਸ ਫਿਰ ਸਾਰੀ ਸੰਗਤ ਦੇ ਚਰਨਾਂ ਦਾੜਾ ਅਤੇ ਮੱਥਾ ਲਾ ਕੇ ਮਾਫ਼ੀ ਮੰਗਦਾ, ਮੇਰੇ ਬੋਲੇ ਕੌੜੇ ਬੋਲ ਅਤੇ ਜਿਹੜੀਆਂ ਚੰਗੀਆਂ ਸਨ ਉਹ ਗੁਰੂ ਸਾਹਿਬ ਦੀਆਂ ਅਤੇ ਸਾਧੂਆਂ ਦੇ ਜੀਵਨਾਂ ਵਿੱਚੋਂ ਸਨ, ਉਹ ਜ਼ਰੂਰ ਆਪਦੇ ਜੀਵਨ ਵਿੱਚ ਲੈ ਕੇ ਆਓ। ਪੀਵੋ ਪਾਹੁਲ ਖੰਡੇ ਤਾਰ, ਹੋਏ ਜਨਮ ਸੁਹੇਲਾ, ਜਨਮ ਜਿਹੜਾ ਆਇਆ ਇਸ ਮਨੋਰਥ ਸਫਲਾ ਹੋ ਜਾਵੇ ਅਤੇ ਅਸੀਂ ਮਹਾਰਾਜ ਚਰਨਾਂ ਲੱਗ ਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕੀਏ, ਆਪ ਵੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਤੋਂ ਮੁਕਤ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ, ਰਾਗ ਰਤਨ